to preconhouse.com.
ਲੱਖ ਵਗਦੇ ਦਰਿਆ ਜਹਾਨੀ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ, ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ, ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ, ਸਾਰੀ ਦੁਨੀਆ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ, ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ। ਜੋ ਪੰਜਾਬ ਦੀ ਗੱਲ, ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ।
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ। ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ ਰੇਡੀਓ।
ਪਿੰਡਾਂ ਦੀਆਂ, ਸ਼ਹਿਰਾਂ ਦੀਆਂ, ਦੇਸ਼ ਦੀਆਂ, ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ।
WTORM 770 ਰੇਡੀਓ ਪ੍ਰੋਗਰਾਮ ਮਹਿਕ ਨੂੰ ਆਨ ਕਰ ਚੁੱਕੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀ ਹਾਂ। ਅੱਜ ਦਿਨ ਸਤੰਬਰ ਮਹੀਨੇ ਦੀ 24 ਤਰੀਕ ਤੇ ਦਿਨ ਵੀਰਵਾਰ ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ ਰੇਡੀਓ ਪ੍ਰੋਗਰਾਮ ਉਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ, ਤੁਹਾਡੀ ਦਲੀਲ ਤੇ ਤੁਹਾਡਾ ਆਪਣਾ ਵੀਰ ਜਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ। ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਆ। ਅੱਜ ਦਾ ਵਾਲਾ ਟੈਂਪਰੇਚਰ 22 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਔਰ 6 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ। ਸਵੇਰ ਦਾ ਸੂਰਜ 7:10 ਤੇ ਚੜਿਆ, ਛਿਪੇਗਾ 7:11 ਤੇ। ਪ੍ਰੋਗਰਾਮ ਦੇ ਵਿੱਚ ਬੜੀ ਜਲਦੀ ਅਸੀਂ ਰਮਨ ਜੀ ਹੋਣਾ ਦੇ ਰਾਹੀਂ ਖਬਰਾਂ ਸੁਣਾਂਗੇ ਪੰਜਾਬ ਤੋਂ, ਦੁਨੀਆਂ ਭਰ ਦੀਆਂ ਔਰ ਲੋਕਲ ਖਬਰਾਂ ਤੇ ਝਾਤ ਮਾਰਦੇ ਨੇ ਸਤਪਾਲ ਜੌਲ ਸਾਹਿਬ। ਔਰ ਇਸ ਦੇ ਨਾਲ ਗੀਤ ਸੰਗੀਤ ਤੋਂ ਇਲਾਵਾ ਨਪਿੰਦਰ ਬਰਾੜ ਜੀ ਵੀ ਤੁਹਾਡੇ ਲਈ ਖਬਰਾਂ ਤੇ ਐਨਾਲਿਸਿਸ ਕਰਦੇ ਨੇ। ਸੋ ਪ੍ਰੋਗਰਾਮ ਦੇ ਵਿੱਚ ਅੱਜ ਫਿਰ ਅਸੀਂ ਜਿੱਥੇ ਕੋਰੋਨਾ ਵਾਇਰਸ ਦੀ ਗੱਲਬਾਤ ਕਰਾਂਗੇ, ਕੈਨੇਡਾ ਦੀਆਂ ਖਬਰਾਂ ਦੀ ਗੱਲਬਾਤ ਕਰਾਂਗੇ, ਉੱਥੇ ਨਾਲ ਹੀ ਜਿਹੜਾ ਆਰਡੀਨੈਂਸ ਬਿੱਲ ਆ, ਕਿਸਾਨ ਜਿਹੜੇ ਆ ਸੜਕਾਂ ਤੇ ਉਤਰੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ। ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਤਰ ਕੇ ਸੜਕਾਂ ਤੇ ਆਏ ਨੇ, ਉਹ ਵੀ ਕਿਸਾਨ ਜਿਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਪਾਰਟੀ ਦੇ ਨਾਲ, ਕਿਸੇ ਵੀ ਪਾਰਟੀ, ਭਾਵੇਂ ਉਹ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਆਮ ਆਦਮੀ, ਲੋਕ ਇਨਸਾਫ਼ ਪਾਰਟੀ ਜਾਂ ਫਿਰ ਹੋਰ ਇੱਧਰ ਉੱਧਰ ਦੀਆਂ ਪਾਰਟੀਆਂ ਜਿਹੜੀਆਂ, ਸੋ ਆਪਣੇ ਹੱਕਾਂ ਦੇ ਵਾਸਤੇ ਔਰ ਇਹਨਾਂ ਨੂੰ ਜਿਹੜੀ ਸਪੋਰਟ ਕਰਨੀ ਹਰ ਇੱਕ ਵਿਅਕਤੀ ਦੀ ਬਣਦੀ ਆ, ਉਹ ਭਾਵੇਂ ਤੁਸੀਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਹੋ, ਜੇ ਤੁਸੀਂ ਕਿਸਾਨ ਭੈਣ ਭਰਾਵਾਂ ਨੂੰ ਜਿਹੜਾ ਉਹਨਾਂ ਦੀ ਭਲਾਈ ਬਾਰੇ ਸੋਚਦੇ ਆ ਤਾਂ ਉਹਨਾਂ ਨੂੰ ਵੱਧ ਚੜ੍ਹ ਕੇ ਸਪੋਰਟ ਕਰੋ ਔਰ ਤਾਂ ਕਿ ਜਿਹੜੀਆਂ ਸਾਡੀਆਂ ਗੂੰਗੀਆਂ ਬੋਲੀਆਂ ਸਰਕਾਰਾਂ ਉਹਨਾਂ ਤੱਕ ਗੱਲ ਪਹੁੰਚੇ ਤੇ ਇਹੋ ਜਿਹੜਾ ਫੈਸਲਾ ਵਾਪਸ ਲੈ ਸਕਣ। ਸੋ ਰੇਡੀ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਬ੍ਰੇਕ ਲੈ ਲਈਏ, ਵਾਪਸ ਆ ਰਹੇ ਹਾਂ ਬ੍ਰੇਕ ਤੋਂ ਬਾਅਦ।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਇਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-445-2000।
जी हाँ, ब्राट्स की सभी लोकेशंस अब हो गई है ओपन फॉर योर डाइन इन। तो लो वीकेंड्स का स्वाद ब्राट्स पर ही जाकर अपनों के साथ।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਿਹਾ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਭ ਤੋਂ ਘੱਟ ਕੀਮਤ ਤੇ, 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
ਕੈਨੇਡਾ ਤੋਂ ਲੈ ਕੇ ਪੰਜਾਬ ਤੱਕ, ਪੰਜਾਬੀਆਂ ਨਾਲ ਜੁੜੀ ਹਰ ਆਮ ਅਤੇ ਖਾਸ ਖਬਰ ਪਹੁੰਚਾਉਂਦੇ ਹਾਂ ਤੁਹਾਡੇ ਤੱਕ। ਖਬਰ ਹੋਵੇ ਸਿਆਸੀ ਗਲਿਆਰਿਆਂ ਤੋਂ ਜਾਂ ਹੋਵੇ ਗੱਲ ਫਿਲਮੀ ਸਿਤਾਰਿਆਂ ਦੀ, ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਭਰਿਆ ਹਰ ਅੰਦਾਜ਼ ਮਹਿਕ ਰੇਡੀਓ ਦੇ ਨਾਲ। ਮਹਿਕ ਮੀਡੀਆ ਗਰੁੱਪ, ਦ ਨੇਮ, ਕਮਿਊਨਿਟੀ ਟਰੱਸਟ।
ਜੀ ਹਾਂ, ਇੱਕ ਵਾਰੀ ਫੇਰ ਸਵਾਗਤ ਹੈ ਰੇਡੀਓ ਮਹਿਕ ਦੇ ਵਿੱਚ ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ। ਖਬਰਾਂ ਲੈ ਕੇ ਰਮਨ ਜੀ ਹੁਣੀ ਹਾਜ਼ਰ ਨੇ। ਇਹਨਾਂ ਖਬਰਾਂ ਨੂੰ ਹੋਮਲਾਈ ਸਿਲਵਰ ਸਿਟੀ ਦੇ ਗਰਚਾ ਬ੍ਰਦਰ ਸਪੋਂਸਰ ਕਰਦੇ ਨੇ। ਨੰਬਰ 905-905-913-8500 ਤੇ ਸੰਪਰਕ ਕੀਤਾ ਜਾ ਸਕਦਾ ਤੇ ਇਹਨਾਂ ਨਾਲ ਹੀ ਕੰਮ ਕਰਦੇ ਨੇ ਜਤਿੰਦਰ ਗੰਡਮ ਜੀ। ਜਤਿੰਦਰ ਗੰਡਮ ਜੀ ਕੋਲ ਜਿਹੜੀ ਮਿਸਾਗਾ ਐਂਡ ਟੋਰਾਂਟੋ ਦੇ ਵਿੱਚ ਕੰਡੋਸ ਬਣ ਕੇ ਤਿਆਰ ਹੋਣੀਆਂ 2022-24 ਦੇ ਵਿੱਚ, ਉਹਨਾਂ ਦੀ ਬੁਕਿੰਗ ਹੈ ਜਿਹੜੀ ਜਾਰੀ ਹੈ। ਨੰਬਰ ਹੈ 647-225-0606 647-225-0606 ਤੇ ਸੰਪਰਕ ਕੀਤਾ ਜਾ ਸਕਦਾ। ਮਾਡਰਨ ਸਟਾਈਲ ਰੈਨੋਵੇਸ਼ਨ ਤੋਂ ਲੀਗਲ ਬੇਸਮੈਂਟ ਬਣਾਉਣੀ ਹੋਵੇ ਤਾਂ ਨੰਬਰ ਨੋਟ ਕਰ ਲਓ ਜਸ ਬਾਈ ਜੀ ਦਾ, ਲੀਗਲ ਬੇਸਮੈਂਟ ਦੇ ਸਪੈਸ਼ਲਿਸਟ ਨੇ। ਨੰਬਰ ਹੈ 647-242-0722 ਤੇ ਸੰਪਰਕ ਕੀਤਾ ਜਾ ਸਕਦਾ। ਤੇ ਰੀਅਲ ਸਟੇਟ ਦਾ ਐਗਜ਼ਾਮ ਤੁਸੀਂ ਦੇਣਾ ਚਾਹੁੰਦੇ ਹਾਂ ਤੇ ਪ੍ਰੀ ਜਿਹੜੀਆਂ ਕਲਾਸਾਂ ਲਾਉਣੀਆਂ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਲਾਇਸੈਂਸ ਲੈਣ ਵਾਸਤੇ, ਇੱਕ ਨੰਬਰ ਨੋਟ ਕਰ ਲਓ ਭੁਪਿੰਦਰ ਬਾਠ ਜੀ ਦਾ। ਜੋਬ ਵੀ ਨਹੀਂ ਛੱਡਣੀ ਪੈਂਦੀ, ਟਾਈਮ ਵੀ ਜ਼ਿਆਦਾ ਵੇਸਟ ਨਹੀਂ ਹੁੰਦਾ ਤੁਹਾਡਾ। ਅਤੇ ਨੰਬਰ ਹੈ 647-625-6961 ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਇਹਨਾਂ ਖਬਰਾਂ ਨੂੰ ਅਕਾਲ ਟਰੱਕ ਲਿਊਬ ਐਂਡ ਵਾਸ਼ ਵੱਲੋਂ ਵੀ ਸਪੋਂਸਰ ਕੀਤਾ ਜਾ ਸਕਦਾ। ਅਕਾਲ ਟਰੱਕ ਲਿਊਬ ਤੋਂ ਤੁਸੀਂ ਟਰੱਕ ਦਾ ਆਇਲ ਚੇਂਜ ਕਰਾਓ, ਵਾਸ਼ ਕਰਾਓ, ਰਿਪੇਅਰ ਕਰਾਓ, ਤੁਸੀਂ ਕੁਆਲਿਟੀ ਸਰਵਿਸ ਲੈਣੀ ਚਾਹੁੰਦੇ, ਟਾਇਰ ਪਵਾਉਣੇ ਚਾਹੁੰਦੇ ਤਾਂ ਐਲ ਏ ਵਾਲੇ ਰਾਜਾ ਬਾਈ ਜੀ ਦਾ। ਨੰਬਰ ਹੈ 1776 ਮੇਅਰ ਸਾਈਡ ਡਰਾਈਵ ਤੇ। ਨੰਬਰ ਹੈ 905-565-1100 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਇਹਨਾਂ ਖਬਰਾਂ ਨੂੰ ਸਿੰਫ ਰੇਟ ਸਿਸਟਮ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਸਿੰਫ ਰੇਟ ਸਿਸਟਮ ਵਾਲਿਆਂ ਨੂੰ ਓਨਰ ਪੇਟਰ ਤੇ ਡਰਾਈਵਰ ਚਾਹੀਦੇ ਨੇ ਤਾਂ ਇੱਕ 295 ਐਗਜੈਕਟ 401 ਤੋਂ ਸਿਰਫ 2 ਮਿੰਟ ਦੀ ਦੂਰੀ ਤੇ 250 ਟਰੱਕ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਆ। ਇਸ ਵਿੱਚ ਸਕਿਉਰਿਟੀ ਕੈਮਰਾ ਤੇ ਸਕਿਉਰਿਟੀ ਦਾ ਖਾਸ ਪ੍ਰਬੰਧ ਤੇ ਫੈਂਸ ਲੱਗੀ ਹੋਈ ਆ। ਅਗਰ ਜੇ ਤੁਸੀਂ ਜਾੜ ਲੈਣੀ ਚਾਹੁੰਦੇ ਹੋ 250 ਟਰੱਕ ਟ੍ਰੇਲਰ ਖੜਾਉਣ ਵਾਸਤੇ ਤੇ ਨੰਬਰ ਆ 519-767-6007 ਤੇ ਸੰਪਰਕ ਕੀਤਾ ਜਾ ਸਕਦਾ। ਰਮਨ ਜੀ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਖਬਰਾਂ ਦੇ ਸੁਲੇਟਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਅੱਜ ਦੀਆਂ ਖਾਸ ਤੇ ਕੁਝ ਵੱਡੀਆਂ ਖਬਰਾਂ ਤੇ। ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਅੱਜ ਦੱਖਣੀ ਏਸ਼ੀਆਈ ਖੇਤਰੀ ਸੰਗਠਨ ਯਾਨੀ ਕਿ ਸਾਰਕ ਦੇਸ਼ਾਂ ਦੀ ਬੈਠਕ 'ਚ ਹਿੱਸਾ ਲਿਆ। ਵੀਡੀਓ ਕਾਨਫਰੰਸਿੰਗ ਜ਼ਰੀਏ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਇਸ ਬੈਠਕ ਦੇ ਵਿੱਚ ਸ਼ਾਮਲ ਹੋਏ। ਇਸ ਬੈਠਕ 'ਚ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸਾਰਕ ਫੰਡ ਦੇ ਗਠਨ ਤੇ ਵੀ ਗੱਲ ਹੋਈ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੱਖਣੀ ਏਸ਼ੀਆ ਨੂੰ ਜ਼ਿਆਦਾ ਮਜ਼ਬੂਤ, ਲੋੜ ਵਾਲਾ, ਸੁਰੱਖਿਅਤ ਤੇ ਸਮਰੱਥ ਬਣਾਉਣਾ ਚਾਹੁੰਦਾ ਹੈ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਭਾਰਤ ਨੇ ਸਾਰਕ ਦੇਸ਼ਾਂ ਦੇ ਆਪਣੇ ਗੁਆਂਢੀਆਂ ਦੀ ਮੁਸ਼ਕਲ ਸਮੇਂ ਮਦਦ ਕੀਤੀ ਹੈ। ਉਹਨਾਂ ਦੱਸਿਆ ਕਿ ਭਾਰਤ ਨੇ ਮਾਲਦੀਵ ਨੂੰ $150 million, ਭੂਟਾਨ ਨੂੰ $200 million ਤੇ ਸ੍ਰੀਲੰਕਾ ਨੂੰ $400 million ਦੀ ਮਦਦ 2020 ਦੇ ਵਿੱਚ ਕੀਤੀ ਹੈ। ਚੀਨ 'ਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਆਲੋਚਨਾ ਕਰਨਾ ਇੱਕ ਕਾਰੋਬਾਰੀ ਨੂੰ ਕਾਫ਼ੀ ਮਹਿੰਗਾ ਪਿਆ। ਚੀਨ 'ਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਦੇ ਰਾਸ਼ਟਰਪਤੀ ਦੇ ਤੌਰ ਤਰੀਕਿਆਂ ਦੀ ਆਲੋਚਨਾ ਕਰਨ ਵਾਲੇ ਸੰਪਦਾ ਕੰਪਨੀ ਦੇ ਸਾਬਕਾ ਮੁਖੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ 18 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਰੇਨ ਜੀ ਕਿਆਂਗ ਸੈਂਸਰਸ਼ਿਪ ਸਮੇਤ ਕਈ ਮੁੱਦਿਆਂ ਤੇ ਬੋਲਣ ਨੂੰ ਲੈ ਕੇ ਚਰਚਾ 'ਚ ਸਨ। ਹਾਲ ਹੀ 'ਚ ਉਹਨਾਂ ਦਾ ਇੱਕ ਲੇਖ ਕਾਫ਼ੀ ਚਰਚਿਤ ਰਿਹਾ ਜਿਸ 'ਚ ਉਹਨਾਂ ਰਾਸ਼ਟਰਪਤੀ ਜਿਨਪਿੰਗ ਤੇ ਮਹਾਂਮਾਰੀ ਨਾਲ ਸਹੀ ਤਰੀਕੇ ਨਾਲ ਨਾ ਨਜਿੱਠਣ ਦੇ ਇਲਜ਼ਾਮ ਲਾਏ ਸਨ। ਉਹਨਾਂ ਰਾਸ਼ਟਰਪਤੀ ਨੂੰ ਜੋਕਰ ਤੱਕ ਕਹਿ ਦਿੱਤਾ ਸੀ। ਉਸ ਤੋਂ ਬਾਅਦ ਹੀ ਉਗਾਇਤ ਸਨ ਤੇ ਇਸ ਤੋਂ ਬਾਅਦ ਇੱਕ ਸਥਾਨਕ ਅਦਾਲਤ ਨੇ ਦੇਨ ਨੂੰ 18 ਸਾਲ ਦੀ ਸਜ਼ਾ ਸੁਣਾਈ ਹੈ। ਜੰਮੂ ਕਸ਼ਮੀਰ 'ਚ ਅੱਤਵਾਦੀ ਲਗਾਤਾਰ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਅੱਜ ਅੱਤਵਾਦੀਆਂ ਨੇ ਸ੍ਰੀਨਗਰ 'ਚ ਇੱਕ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਵਕੀਲ ਬਾਬਰ ਕਾਦਰੀ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ ਤਾਂ ਉਸ ਵੇਲੇ ਉਹ ਸ੍ਰੀਨਗਰ ਦੇ ਹਵਾਲ ਇਲਾਕੇ 'ਚ ਸਨ। ਅੱਤਵਾਦੀਆਂ ਨੇ ਇਸ ਤੋਂ ਪਹਿਲਾਂ ਕੱਲ ਸ੍ਰੀਨਗਰ 'ਚ ਇੱਕ BDC ਚੇਅਰਮੈਨ ਭੁਪਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਕੀਲ ਬਾਬਰ ਕਾਦਰੀ ਦੀ ਹੱਤਿਆ ਤੋਂ ਬਾਅਦ ਉਹਨਾਂ ਦੇ ਘਰ 'ਚ ਪੁਲਿਸ ਤਾਇਨਾਤ ਹੈ। ਬਾਬਰ ਕਾਦਰੀ ਸ੍ਰੀਨਗਰ ਦੇ ਜਾਣੇ ਪਛਾਣੇ ਵਕੀਲ ਸਨ। ਦਿੱਲੀ ਦੀ ਅਦਾਲਤ ਨੇ UAPA ਤਹਿਤ ਗ੍ਰਿਫ਼ਤਾਰ JNU ਦੇ ਸਾਬਕਾ ਵਿਦਿਆਰਥੀ ਨੇਤਾ ਉਮਰ ਖਾਲਿਦ ਦੀ ਨਿਆਇਕ ਹਿਰਾਸਤ 22 ਅਕਤੂਬਰ ਤੱਕ ਵਧਾ ਦਿੱਤੀ ਹੈ। ਖਾਲਿਦ ਤੇ ਨਾਗਰਿਕਤਾ ਸੋਧ ਕਾਨੂੰਨ ਤੇ ਨੈਸ਼ਨਲ ਸਿਵਲ ਰਜਿਸਟਰ ਦੇ ਵਿਰੋਧ 'ਚ ਲੋਕਾਂ ਨੂੰ ਭੜਕਾਉਣ ਤੇ ਫਿਰਕੂ ਅਸ਼ਾਂਤੀ ਫੈਲਾਉਣ ਲਈ ਅਪਰਾਧਕ ਸਾਜਿਸ਼ ਰਚਨ ਦਾ ਇਲਜ਼ਾਮ ਹੈ। ਦਿੱਲੀ ਪੁਲਿਸ ਨੇ ਇਲਜ਼ਾਮ ਲਾਇਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫੇਰੀ ਦੌਰਾਨ ਖਾਲਿਦ ਨੇ ਕਈ ਸਮੂਹਾਂ ਨਾਲ ਮਿਲ ਕੇ ਦਿੱਲੀ 'ਚ ਸੜਕਾਂ ਜਾਮ ਕਰਨ ਦੀ ਸਾਜਿਸ਼ ਰਚੀ ਸੀ ਤਾਂ ਜੋ ਅੰਤਰਰਾਸ਼ਟਰੀ ਪੱਧਰ ਤੇ ਇਹ ਪ੍ਰਚਾਰਿਆ ਜਾ ਸਕੇ ਕਿ ਭਾਰਤ ਵਿੱਚ ਮੁਸਲਿਮ ਘੱਟ ਗਿਣਤੀ ਭਾਈਚਾਰੇ ਤੇ ਜ਼ੁਲਮ ਹੋ ਰਹੇ ਨੇ। 13 ਸਤੰਬਰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਸਖ਼ਤ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਤਹਿਤ 10 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਖਾਲਿਦ ਨੂੰ ਗ੍ਰਿਫ਼ਤਾਰ ਕੀਤਾ ਸੀ। ਅਗਲੇ ਹੀ ਦਿਨ ਅਦਾਲਤ ਨੇ ਖਾਲਿਦ ਨੂੰ 10 ਦਿਨਾਂ ਲਈ ਦਿੱਲੀ ਪੁਲਿਸ ਤੇ ਹਿਰਾਸਤ ਚ ਭੇਜ ਦਿੱਤਾ ਸੀ। ਇਸ ਸਾਲ ਫਰਵਰੀ ਚ ਹੋਏ ਦਿੱਲੀ ਦੰਗਿਆਂ ਸੰਬੰਧੀ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਦੇ ਵਿੱਚ ਕਿਹਾ ਗਿਆ ਕਿ ਸੀਏਏ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਭੜਕਾਊ ਭਾਸ਼ਣ ਦੇਣ ਵਾਲੇ ਲੀਡਰਾਂ ਚ ਸੀਨੀਅਰ ਕਾਂਗਰਸੀ ਲੀਡਰ ਸਲਮਾਨ ਖੁਰਸ਼ੀਦ, ਸੀਪੀਆਈ ਦੇ ਆਗੂ ਬਰਿੰਦਾ ਕਰਾਤ ਤੇ ਉਦਿਤ ਰਾਜ ਵੀ ਸ਼ਾਮਲ ਸਨ। ਉੱਤਰ ਪੂਰਬੀ ਦਿੱਲੀ ਚ ਹੋਏ ਦੰਗਿਆਂ ਦੇ ਕੇਸ ਚ ਸਾਬਕਾ ਕਾਂਗਰਸੀ ਕੌਂਸਲਰ ਇਸ਼ਰਤ ਜਹਾਂ ਤੇ ਇੱਕ ਸੁਰੱਖਿਆ ਪ੍ਰਾਪਤ ਗਵਾਹ ਦਾ ਹਵਾਲਾ ਦਿੰਦਿਆਂ ਪੁਲਿਸ ਨੇ ਕਿਹਾ ਕਿ ਉਹਨਾਂ ਆਪਣੇ ਬਿਆਨਾਂ ਚ ਇਹਨਾਂ ਭਾਸ਼ਣਾਂ ਦਾ ਖੁਲਾਸਾ ਕੀਤਾ। ਇੱਕ ਦੇਸ਼ ਇੱਕ ਰਾਸ਼ਨ ਕਾਰਡ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਵਾਲੇ 5 ਸੂਬਿਆਂ ਨੂੰ ਕੇਂਦਰ ਨੇ 99,13 ਕਰੋੜ ਰੁਪਏ ਦਾ ਵਾਧੂ ਕਰਜ਼ ਲੈਣ ਦੀ ਇਜਾਜ਼ਤ ਦਿੱਤੀ ਹੈ। ਇਹ 5 ਸੂਬੇ ਬਾਜ਼ਾਰ ਤੋਂ ਕਰਜ਼ ਲੈ ਸਕਣਗੇ। ਇਹਨਾਂ ਸੂਬਿਆਂ ਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਗੋਆ ਤੇ ਤ੍ਰਿਪੁਰਾ ਸ਼ਾਮਲ ਨੇ। ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਬਿੱਲਾਂ ਤੇ ਕੀਤੀ ਬਿਆਨਬਾਜ਼ੀ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਘੇਰਿਆ। ਅਕਾਲੀ ਦਲ ਨੇ ਅੱਜ ਵਿੱਤ ਮੰਤਰੀ ਦੀ ਬਿਆਨਬਾਜ਼ੀ ਦਾ ਨੋਟਿਸ ਲੈਂਦੇ ਕਿਹਾ ਕਿ ਕਿਸਾਨਾਂ ਦੀ ਪਿੱਠ ਚ ਛੁਰਾ ਮਾਰ ਕੇ ਹੁਣ ਮਨਪ੍ਰੀਤ ਬਾਦਲ ਨੂੰ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਨਹੀਂ ਕਰਨੇ ਚਾਹੀਦੇ। ਅਕਾਲੀ ਦਲ ਦਾ ਕਹਿਣਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਨੀਤੀ ਆਯੋਗ ਵੱਲੋਂ ਬਣਾਈ ਮੁੱਖ ਮੰਤਰੀਆਂ ਦੀ ਉੱਚ ਤਾਕਤੀ ਕਮੇਟੀ ਦੀ ਮੁੰਬਈ ਚ ਹੋਈ ਮੀਟਿੰਗ ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਸ਼ਾਮਲ ਹੋਏ ਮਨਪ੍ਰੀਤ ਸਿੰਘ ਬਾਦਲ ਹੁਣ ਆਪਣੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰ ਰਹੇ ਨੇ, ਜਦਕਿ ਇਸ ਮੀਟਿੰਗ ਚ ਉਹਨਾਂ ਨੇ ਅਜਿਹੇ ਆਰਡੀਨੈਂਸ ਤਿਆਰ ਕਰਨ ਲਈ ਆਪਣੇ ਤੇ ਮੁੱਖ ਮੰਤਰੀ ਵੱਲੋਂ ਸਹਿਮਤੀ ਜਤਾਈ ਸੀ। ਉਹਨੇ ਕਿਹਾ ਕਿ ਕਿਸਾਨ ਮਾਰੂ ਫੈਸਲਾ ਇਸ ਕਮੇਟੀ ਨੇ ਲਿਆ, ਉਸ ਵਿੱਚ ਸਹਿਮਤੀ ਦੇਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਲਿਖਤੀ ਤੌਰ ਤੇ ਵੱਖਰਾ ਨੋਟ ਭੇਜ ਕੇ ਆਪਣੀ ਸਹਿਮਤੀ ਦਿੱਤੀ ਸੀ ਤੇ ਕੁੱਝ ਸੁਝਾਅ ਵੀ ਦਿੱਤੇ ਸਨ। ਉਹਨੇ ਕਿਹਾ ਕਿ ਹੁਣ ਮਨਪ੍ਰੀਤ ਸਿੰਘ ਬਾਦਲ ਇਹਨਾਂ ਆਰਡੀਨੈਂਸਾਂ ਬਾਰੇ ਬਿਆਨਬਾਜ਼ੀ ਕਰਨ ਲੱਗ ਪਏ ਨੇ, ਜਦਕਿ ਹੁਣ ਤੱਕ ਉਹਨਾਂ ਡੂੰਘੀ ਚੁੱਪ ਧਾਰੀ ਸੀ ਕਿਉਂਕਿ ਉਹਨਾਂ ਦੀ ਮੁੰਬਈ ਮੀਟਿੰਗ ਚ ਸ਼ਮੂਲੀਅਤ ਦੀਆਂ ਵੀਡੀਓਜ਼ ਜਨਤਕ ਹੋ ਚੁੱਕੀਆਂ ਨੇ। ਵਿਵਾਦਪੂਰਵਕ ਖੇਤੀ ਬਿੱਲਾਂ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਬਾਰੇ ਬੋਲਣ ਤੇ ਹੈਰਾਨੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਬੀਜੇਪੀ ਲੀਡਰ ਨੇ ਆਪਣੀ ਪਾਰਟੀ ਦੇ ਜ਼ਾਲਮਾਨਾ ਏਜੰਡੇ ਦੇ ਵਿੱਚ ਲੱਗੂ ਬਣਦਿਆਂ ਇਮਾਨਦਾਰੀ ਤੇ ਨਿਰਪੱਖਤਾ ਦੇ ਟਕਵਾਂਡ ਨੂੰ ਵੀ ਛਿੱਕੇ ਟੰਗ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜਿਸ਼ ਨੂੰ ਅੱਗੇ ਵਧਾਉਣ ਚ ਤੋਮਰ ਨੇ ਤਹਿਜ਼ੀਬ ਤੇ ਆਦਰ ਨੂੰ ਬਿਲਕੁਲ ਹੀ ਤਿਆਗ ਦਿੱਤਾ ਤੇ ਉਹ ਕਾਂਗਰਸ ਖਿਲਾਫ਼ ਆਮ ਕਰਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਵਿਸ਼ੇਸ਼ ਤੌਰ ਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਦੇ ਵਿੱਚ ਰੁੱਝੇ ਹੋਏ ਨੇ। ਇਸ ਮੁੱਦੇ ਤੇ ਤੋਮਰ ਵੱਲੋਂ ਕੀਤੀਆਂ ਤਾਜ਼ਾ ਟਿੱਪਣੀਆਂ ਤੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਨੇ ਇਹਨਾਂ ਨੂੰ ਝੂਠਾਂ ਦੀ ਪੰਡ ਕਰਾਰ ਦਿੱਤਾ। ਉਹਨਾਂ ਕਿਹਾ ਕਿ ਇੱਕ ਇੰਟਰਵਿਊ ਦਾ ਹਿੱਸਾ ਰਿਹਾ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਦਾ ਇਹ ਸਾਰਾ ਬਿਆਨ ਬੇਸਿਰ ਪੈਰ ਦੇ ਜ਼ੁਬਾਨੀ ਵਾਅਦਿਆਂ ਤੇ ਸਾਬਤ ਨਾ ਹੋ ਸਕਣ ਵਾਲੇ ਝੂਠੇ ਦਾਅਵਿਆਂ ਤੇ ਇਲਜ਼ਾਮਾਂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਉਧਰ ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਤੋਂ ਬਾਅਦ ਦੋਵਾਂ ਨੇ ਇੱਕ ਇੱਕ ਇਕੱਠ ਨੂੰ ਸੰਬੋਧਨ ਕੀਤਾ। ਹਰਸਿਮਰਤ ਬਾਦਲ ਨੇ ਕੇਂਦਰ ਸਰਕਾਰ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਮੇਰਾ ਮਕਸਦ ਸੀ ਕਿ ਕਿਸਾਨਾਂ ਦਾ ਨੁਕਸਾਨ ਨਾ ਹੋਵੇ। ਮੈਂ ਇਸ ਬਾਬਤ ਪਿਛਲੇ 2 ਮਹੀਨੇ ਤੋਂ ਯਤਨ ਕਰ ਰਹੀ ਸੀ। ਉਹਨਾਂ ਕਿਸਾਨਾਂ ਦੇ ਹੱਕ ਚ ਬੋਲਦਿਆਂ ਕਿਹਾ ਕਿ ਲਾਨਤ ਹੈ ਇਹੋ ਜਿਹੀਆਂ ਕੁਰਸੀਆਂ ਨੂੰ ਤੇ ਅਸੀਂ ਦਿੱਲੀ ਦੀਆਂ ਕੰਧਾਂ ਹਿਲਾ ਕੇ ਇਨਸਾਫ਼ ਲਵਾਂਗੇ। ਹਰਸਿਮਰਤ ਬਾਦਲ ਨੇ ਕੇਂਦਰ ਨੂੰ ਚੈਲੰਜ ਦਿੰਦਿਆਂ ਕਿਹਾ ਕਿ ਹਾਲੇ ਤੱਕ ਹੱਥ ਜੋੜਦੇ ਸੀ, ਹੁਣ ਲੜ ਕੇ ਦਿਖਾਵਾਂਗੇ। ਉਹਨੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸਾਨਾਂ ਦੇ ਇਸ ਨੁਕਸਾਨ ਦੀ ਨੀਂਹ ਕੈਪਟਨ ਨੇ ਰੱਖੀ ਹੈ। 2019 ਚ ਇਹਨਾਂ ਆਰਡੀਨੈਂਸਾਂ ਤੇ ਕੈਪਟਨ ਨੇ ਮਨਜ਼ੂਰੀ ਦਿੱਤੀ ਸੀ। ਆਮ ਆਦਮੀ ਪਾਰਟੀ ਪੰਜਾਬ ਨੇ ਖੇਤੀ ਬਿੱਲਾਂ ਵਿਰੁੱਧ ਸਾਰੇ 117 ਵਿਧਾਨ ਸਭਾ ਹਲਕਿਆਂ ਚ ਰੋਸ ਪ੍ਰਦਰਸ਼ਨ ਕੀਤੇ ਨੇ। ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਦੇਸ਼ ਖਾਸ ਕਰਕੇ ਪੰਜਾਬ ਦੇ ਕਿਸਾਨ ਤੇ ਖੇਤੀ ਨਾਲ ਜੁੜੇ ਸਾਰੇ ਵਰਗ ਮੋਦੀ ਸਰਕਾਰ ਦੀ ਅਜਿਹੀ ਤਾਨਾਸ਼ਾਹੀ ਬਰਦਾਸ਼ਤ ਨਹੀਂ ਕਰਨਗੇ, ਕਿਉਂਕਿ ਜਿਸ ਤੌਰ ਨਾਲ ਖੇਤੀ ਨਾਲ ਸੰਬੰਧਿਤ 3 ਆਰਡੀਨੈਂਸਾਂ ਨੂੰ ਲੋਕ ਸਭਾ ਤੇ ਰਾਜ ਸਭਾ ਚ ਪਾਸ ਕਰਵਾਇਆ, ਇਹ ਨਾ ਸਿਰਫ ਲੋਕਤੰਤਰ ਬਲਕਿ ਕਿਸਾਨਾਂ ਸਮੇਤ ਖੇਤੀ ਨਾਲ ਜੁੜੇ ਸਾਰੇ ਧੰਦਿਆਂ ਤੇ ਕਿੱਤਿਆਂ ਨੂੰ ਤਬਾਹ ਕਰਕੇ ਰੱਖ ਦੇਣਗੇ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਘਾਤਕ ਕਾਨੂੰਨ ਵਾਪਸ ਲੈਣ ਲਈ ਮਜਬੂਰ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਸੜਕਾਂ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਜਾਰੀ ਰਹੇਗਾ। ਭਗਵੰਤ ਮਾਨ ਨੇ ਪਾਰਟੀ ਦੇ ਆਗੂਆਂ ਤੇ ਵਲੰਟੀਅਰਾਂ ਸਮੇਤ ਸਾਰੀਆਂ ਸਿਆਸੀ ਧਿਰਾਂ, ਸਮਾਜਿਕ ਤੇ ਧਾਰਮਿਕ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਸੰਗਠਨਾਂ ਵੱਲੋਂ 25 ਸਤੰਬਰ ਨੂੰ ਐਲਾਨੇ ਪੰਜਾਬ ਬੰਦ ਦੀ ਮਿਸਾਲੀਆ ਸਫਲਤਾ ਲਈ ਹਰ ਪੱਖੋਂ ਸਹਿਯੋਗ ਕਰਨ। ਉਧਰ ਖੇਤੀ ਬਿੱਲਾਂ ਨੂੰ ਲੈ ਕੇ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਕਿਸਾਨਾਂ ਦੇ ਹੱਕ ਚ ਡਟਣ ਦਾ ਫੈਸਲਾ ਕੀਤਾ। ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ ਤੇ ਕਿਸਾਨਾਂ ਦੇ ਨਾਲ ਖੜਾਂਗੇ। ਉਹਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਬਿੱਲਾਂ ਤੇ ਦਸਤਖਤ ਨਾ ਕੀਤੇ ਜਾਣ, ਕਿਉਂਕਿ ਕੇਂਦਰ ਸਰਕਾਰ ਇਸ ਸਮੇਂ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ ਤੇ ਇਸੇ ਤਰ੍ਹਾਂ ਇਹ ਬਿੱਲ ਵੀ ਕਿਸਾਨ ਮਾਰੂ ਨੇ। ਡਾਕਟਰਾਂ ਨੇ ਸੰਕੇਤਕ ਨਾਅਰੇਬਾਜ਼ੀ ਕਰਦਿਆਂ ਅੱਜ ਕਾਲੀਆਂ ਫੀਤੀਆਂ ਲਾ ਕੇ ਵਿਰੋਧ ਜਤਾਇਆ। ਉਹਨੇ ਇਹ ਵੀ ਐਲਾਨ ਕੀਤਾ ਕਿ 25 ਸਤੰਬਰ ਨੂੰ ਪੰਜਾਬ ਬੰਦ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਹੀ ਚੱਲਣਗੀਆਂ, ਬਾਕੀ ਸਭ ਕੁਝ ਬੰਦ ਰਹੇਗਾ। 25 ਸਤੰਬਰ ਨੂੰ ਦੇਸ਼ ਦੇ ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਚ ਬੰਦ ਦਾ ਐਲਾਨ ਕੀਤਾ ਗਿਆ। ਇਸ ਨੂੰ ਪੰਜਾਬੀ ਕਲਾਕਾਰਾਂ ਦਾ ਵੀ ਭਰਵਾਂ ਸਾਥ ਮਿਲ ਰਿਹਾ। ਪੰਜਾਬ ਦੇ ਕਿਸਾਨਾਂ ਨਾਲ ਇਸ ਹੱਕ ਦੀ ਲੜਾਈ ਚ ਮੋਢੇ ਨਾਲ ਮੋਢਾ ਜੋੜ ਕੇ ਡਟੇ ਕਲਾਕਾਰਾਂ ਦਾ ਕਹਿਣਾ ਕਿ ਉਹ ਕਿਸਾਨ ਭਰਾਵਾਂ ਦੇ ਨਾਲ ਖੜੇ ਨੇ। ਇਸ ਲੜੀ ਤਹਿਤ ਅੱਜ ਮੋਗਾ ਚ ਆਮ ਆਦਮੀ ਪਾਰਟੀ ਵੱਲੋਂ ਪਿੰਡ ਪਿੰਡ ਚ ਜਾ ਕੇ ਕਿਸਾਨਾਂ ਦਾ ਸਾਥ ਦੇਣ ਤੇ ਪੰਜਾਬ ਬੰਦ ਕਰਨ ਦੀ ਅਪੀਲ ਕਰਨ ਲਈ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਜਪਜੀ ਖਹਿਰਾ ਤੇ ਦੇਵ ਖਰੌੜ ਮੈਦਾਨ ਚ ਉਤਰੇ। ਇਸ ਮੌਕੇ ਜਪਜੀ ਤੇ ਦੇਵ ਨੇ ਕਿਹਾ ਕਿ ਉਹ ਵੀ ਕਿਸਾਨਾਂ ਦੇ ਧੀਆਂ ਪੁੱਤ ਨੇ ਤੇ ਕਿਸਾਨਾਂ ਦੇ ਨਾਲ ਖੜੇ ਨੇ। ਅੱਜ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂ ਸਗੋਂ ਇੱਕ ਕਿਸਾਨ ਨਾਲ ਖੜੇ ਨੇ। ਉਹਨੇ ਕਿਹਾ ਕਿ ਉਹ ਕਿਸਾਨਾਂ ਦਾ ਸਾਥ ਦੇਣ ਲਈ ਪਿੰਡ ਪਿੰਡ ਪਹੁੰਚ ਰਹੇ ਨੇ, ਕਿਉਂਕਿ ਜੇਕਰ ਕਿਸਾਨ ਖਤਮ ਹੋ ਗਿਆ ਤਾਂ ਸਾਰਾ ਪੰਜਾਬ ਖਤਮ ਹੋ ਜਾਏਗਾ। ਇਸ ਦੇ ਨਾਲ ਹੀ ਜੋ ਆਖਿਆ ਅੱਜ ਵੀ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।
ਵਾਰ ਫਿਰ ਸਵਾਗਤ ਹੈ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ। ਇਹ ਰਮਨ ਜੀ ਹੁਣੀ ਖਬਰਾਂ ਲੈ ਕੇ ਹਾਜ਼ਰ ਹੋਏ ਸੀ ਤੁਹਾਡੀ ਸੇਵਾ ਦੇ ਵਿੱਚ। ਇਹਨਾਂ ਖਬਰਾਂ ਨੂੰ ਦਸ਼ਮੇਸ਼ ਆਟੋ ਬਾਡੀ ਸੈਂਟਰ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਦਸ਼ਮੇਸ਼ ਆਟੋ ਬਾਡੀ ਸੈਂਟਰ ਦਾ ਨੰਬਰ ਆ 905-4569-1656 ਤੇ ਸੰਪਰਕ ਕੀਤਾ ਜਾ ਸਕਦਾ। ਹੀਰੋ ਮੀਡੀਆ ਤੁਹਾਨੂੰ ਬਣਾਵੇ ਹੀਰੋ। ਤੁਸੀਂ ਗੂਗਲ ਤੇ ਆਪਣੇ ਬਿਜ਼ਨਸ ਨੂੰ ਟੌਪ ਤੇ ਲੈ ਕੇ ਆਉਣਾ ਚਾਹੁੰਦੇ ਆ ਤਾਂ ਹੀਰੋ ਮੀਡੀਆ ਤੋਂ ਵੈਬਸਾਈਟ ਬਣਵਾ ਸਕਦੇ ਆ। ਨੰਬਰ ਹੈ 905-500-1313। ਵੈਬਸਾਈਟ ਬਣਾਉਣ ਵਾਸਤੇ ਨੰਬਰ ਨੋਟ ਕਰ ਲਓ 905-500-1313 ਤੇ ਸੰਪਰਕ ਕੀਤਾ ਜਾ ਸਕਦਾ। ਢਿੱਲੋਂ ਵੀਡੀਓ ਤੋਂ ਆਈ ਪੀ ਟੀ ਵੀ ਲੈਣਾ ਹੋਵੇ, ਗੁਰਬਾਣੀ ਰੇਡੀਓ ਲੈਣਾ ਹੋਵੇ ਤਾਂ 905-204-1313 905-204-1313 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਰੇਡੀਓ ਪ੍ਰੋਗਰਾਮ ਨੂੰ ਆਰ ਐਂਡ ਬੀ ਬਿਲਡਿੰਗ ਸਪਲਾਈ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਆਰ ਐਂਡ ਬੀ ਬਿਲਡਿੰਗ ਸਪਲਾਈ ਤੋਂ ਤੁਸੀਂ ਪਲੰਬਿੰਗ ਦਾ ਕੋਈ ਵੀ ਸਮਾਨ ਖਰੀਦਣਾ ਹੋਵੇ, ਤੁਸੀਂ ਫਾਇਰ ਰੇਟਡ ਡੋਰਸ ਲੈਣੀਆਂ ਚਾਹੁੰਦੇ ਆ, ਤੁਸੀਂ ਫੋਰਸਲੀਨ ਦੀਆਂ ਟਾਇਰਸ ਲੈਣੀਆਂ ਚਾਹੁੰਦੇ ਆ ਤੇ ਨੰਬਰ ਨੋਟ ਕਰ ਲਓ 905-454-8000 905-454-8000 905-454-8000 ਤੇ ਸੰਪਰਕ ਕੀਤਾ ਜਾ ਸਕਦਾ। ਤੇ ਪ੍ਰੋਗਰਾਮ ਨੂੰ ਏਵਨ ਕੰਕਰੀਟ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਏਵਨ ਕੰਕਰੀਟ ਤੋਂ ਐਕਸਪੋਜ਼ਡ ਐਗਰੀਕੇਟ ਦਾ ਡਰਾਈਵੇ ਬਣਾਉਣਾ ਹੋਵੇ, ਤੁਸੀਂ ਪਲੇਨ ਕੰਕਰੀਟ ਦਾ ਕੰਮ ਕਰਾਉਣਾ ਜਾਂ ਫਿਰ ਤੁਸੀਂ ਐਗਰੀਕੇਟ ਦਾ ਕੰਮ ਕਰਾਉਣਾ, ਸਟੈਪਸ ਬਣਾਉਣੇ ਆ ਜਾਂ ਫਿਰ ਤੁਸੀਂ ਪੋਰਚ ਬਣਾਉਣਾ ਜਾਂ ਫਲਾਵਰ ਬੈੱਡ ਬਣਾਉਣਾ, ਰਾਊਂਡ ਟ੍ਰੀ ਬਣਾਉਣਾ, ਪੈਟੀਓ ਬਣਾਉਣਾ, ਸਾਈਡਵਾਕ ਬਣਾਉਣਾ ਤੇ ਕੀਤਾ ਹੋਇਆ ਕੰਮ ਦੇਖ ਸਕਦੇ ਹਾਂ। ਅਗਲੇ ਸਾਲ ਦੀ ਬੁਕਿੰਗ ਜਿਹੜੇ ਵੀ ਸਾਡੇ ਲਿਸਨਰ ਕਰਾਉਣਗੇ ਉਹਨਾਂ ਨੂੰ ਆਹ ਹੀ ਰੇਟ ਜਿਹੜਾ ਐਤ ਸਾਲ ਵਾਲਾ ਉਹ ਮਿਲੇਗਾ। ਸੋ ਅਪ੍ਰੈਲ ਤੇ ਮਈ ਦੇ ਮਹੀਨੇ ਦੇ ਵਿੱਚ ਤੁਹਾਡਾ ਜਿਹੜਾ ਕੰਮ ਕੀਤਾ ਜਾਣਾ, ਕਿਉਂਕਿ ਅਪ੍ਰੈਲ 10 ਨੂੰ ਕੰਮ ਚੱਲ ਪੈਂਦੇ ਨੇ। ਸੋ ਤੁਹਾਡਾ ਨੰਬਰ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਪਹਿਲਾਂ ਹੀ ਲੱਗ ਜਾਵੇ ਅਗਲੇ ਸਾਲ, ਤੁਹਾਨੂੰ ਕਾਲ ਹੁਣ ਕਰਨੀ ਪੈਣੀ ਹੈ। ਨੰਬਰ ਹੈ 416-456-1462 ਤੇ ਕਾਲ ਕੀਤੀ ਜਾ ਸਕਦੀ ਹੈ। 416-456-1462 ਤੇ ਸੰਪਰਕ ਤੁਸੀਂ ਕਰ ਸਕਦੇ ਆ। ਸੋ ਰੇਡੀ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਾਵਾਂ ਤੁਹਾਨੂੰ। ਸੋ ਗਿੱਪੀ ਗਰੇਵਾਲ ਦਾ ਕਿਸਾਨਾਂ ਤੇ ਗਾਇਆ ਗੀਤ ਆ ਜਿਹੜਾ ਉਹ ਬੜਾ ਮਸ਼ਹੂਰ ਅੱਜ ਕੱਲ ਹੋ ਰਿਹਾ ਔਰ ਚਰਚਾ ਉਸ ਗੀਤ ਦੀ ਵੀ ਚੱਲ ਰਹੀ ਆ ਔਰ ਗੀਤ ਬਹੁਤ ਲੋਕ ਜਿਹੜੇ ਪਸੰਦ ਵੀ ਕਰ ਰਹੇ ਨੇ। ਇਸ ਦੇ ਨਾਲ ਨਾਲ ਬੱਬੂ ਮਾਨ ਦਾ ਵੀ ਗੀਤ ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ। ਸੋ ਅੱਜ ਮੈਂ ਨਪਿੰਦਰ ਬਰਾੜ ਜੀ ਨੂੰ ਵੀ ਕਾਫੀ ਗੱਲਬਾਤ ਕਰਨੀ ਆ, ਕਿਉਂਕਿ ਜਿਹੜੀ ਕਿਸਾਨਾਂ ਦੀ ਗੱਲਬਾਤ ਆ ਉਹ ਹੋਣੀ ਜਿਹੜੀ ਆ ਜ਼ਿਆਦਾ ਜ਼ਰੂਰੀ ਆ, ਕਿਉਂਕਿ ਕਿਸਾਨ ਆ ਜਿਹੜਾ ਉਹ ਸੜਕਾਂ ਤੇ ਜਿਹੜਾ ਦੁਨੀਆਂ ਦਾ ਢਿੱਡ ਭਰਨ ਵਾਲਾ ਕਿਸਾਨ ਆ ਜਿਹੜਾ ਉਹ ਅੱਜ ਸੜਕਾਂ ਤੇ ਉਤਰਿਆ ਹੋਇਆ। ਵੈਸੇ ਤਾਂ ਇਹ ਉਤਰਨਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਨੂੰ ਪਹਿਲਾਂ ਬੈਨੀਫਿਟ ਮਿਲਣੇ ਚਾਹੀਦੇ ਆ, ਬਟ ਜੇ ਉਤਰ ਹੀ ਆਇਆ ਤਾਂ ਉਹਦਾ ਸਾਥ ਅਸੀਂ ਡਟ ਕੇ ਦੇਵਾਂਗੇ ਔਰ ਉਸਦੇ ਸਾਥ ਦੇਣ ਦੇ ਲਈ ਕੋਈ ਸਾਨੂੰ ਕੋਈ ਵੀ ਮੁੱਲ ਚੁਕਾਉਣਾ ਪਵੇ ਅਸੀਂ ਚੁਕਾਉਣ ਨੂੰ ਤਿਆਰ ਹਾਂ। ਸਰਕਾਰਾਂ ਨੂੰ ਅੱਗੇ ਝੁਕਾਵਾਂਗੇ ਔਰ ਸਰਕਾਰਾਂ ਦਾ ਡਟ ਕੇ ਜਿਹੜਾ ਵਿਰੋਧ ਕਰਾਂਗੇ ਇਸ ਬਿੱਲ ਨੂੰ ਜਿਹੜਾ ਲੈ ਕੇ ਆਉਂਦਾ, ਇਹਨੂੰ ਸ਼ਰੇਆਮ ਅਸੀਂ ਮਹਿਕ ਰੇਡੀਓ ਪ੍ਰੋਗਰਾਮ ਵੱਲੋਂ ਇਸ ਬਿੱਲ ਦੀ ਜਿਹੜੀ ਅਸੀਂ ਨਿਖੇਧੀ ਕਰਦੇ ਹਾਂ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਜੀ ਸੁਣਾਵਾਂ ਤੁਹਾਨੂੰ ਵਾਪਸ ਆ ਰਿਹਾ ਟਰੈਕ ਤੋਂ ਬਾਅਦ, ਉਸ ਤੋਂ ਟਰੈਕ ਤੋਂ ਬਾਅਦ ਤੁਰੰਤ ਅਸੀਂ ਗੱਲਬਾਤ ਕਰਾਂਗੇ ਰਿਸ਼ਮੀਤ ਜੀ ਹੋਣਾ ਨਾਲ।
ਪਰਤੇ ਹੋਣਾ ਛੱਡ ਦਿਓ, ਹਲ ਛੱਡ ਕੇ ਪਾਲਿਆ ਜੇ ਪਾਲਿਆ ਜੇ, ਉਹ ਹਲ ਛੱਡ ਕੇ ਪਾਲਿਆ ਜੇ ਅਸੀਂ ਹੱਥ ਹੱਥ
ਇੱਕ ਵਾਰ ਫਿਰ ਸਵਾਗਤ ਹੈ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ, ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਰਿਸ਼ਮੀਤ ਜੀ ਨੇ, ਔਰ ਰਿਸ਼ਮੀਤ ਜੀ ਹੁਣਾਂ ਨਾਲ ਅਸੀਂ ਗੱਲਬਾਤ ਕਰਾਂਗੇ। ਸੋ ਹੁਣ ਰਿਸ਼ਮੀਤ ਜੀ ਹੋਣੀ ਹਰ ਤੁਹਾਡੇ ਲਈ ਟਿਪਸ ਲੈ ਕੇ ਹਰ ਮੰਗਲਵਾਰ ਐਂਡ ਵੀਰਵਾਰ ਨੂੰ ਪਹੁੰਚਿਆ ਕਰਨਗੇ। ਰਿਸ਼ਮੀਤ ਜੀ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ।
ਬਹੁਤ ਬਹੁਤ ਧੰਨਵਾਦ ਤੁਹਾਡੇ ਮਹਿਕ ਰੇਡੀਓ ਸੁਣਨ ਵਾਲੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਆਫਟਰਨੂਨ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੱਲਬਾਤ ਕਰਾਂਗੇ ਜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸੋ ਸਿਕਿਓਰਡ ਮਤਲਬ ਜਿਹੜੀ ਤੁਹਾਡੀ ਘਰ ਦੇ ਅਗੇਂਸਟ ਜਿਹੜੀ ਹੈ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ। ਸੋ ਜੇ ਤੁਹਾਡੇ ਕੋਲ ਘਰ ਹੈਗਾ, ਘਰ ਦੇ ਵਿੱਚ ਐਕੁਇਟੀ ਹੈਗੀ ਹੈ, ਤੇ ਅਸੀਂ ਇੱਕ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੈਗੇ ਆ। ਬਹੁਤ ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹੁੰਦੇ। ਕਾਫੀ ਵਾਰ ਕੀ ਹੁੰਦਾ ਜੁਗਰਾਜ ਜੀ ਕਿ ਕਲਾਇੰਟਸ ਜਿਹੜਾ ਕੰਟੈਕਟ ਕਰਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਹੈ ਐਕੁਇਟੀ ਬਣ ਚੁੱਕੀ ਹੈ, ਬਟ ਐਟ ਦ ਸੇਮ ਟਾਈਮ ਜਿਹੜੀ ਪਹਿਲੀ ਬੈਂਕ ਦੀ ਮੋਰਗੇਜ ਹੈਗੀ ਹੈ ਉਹ ਤੋੜਨਾ ਨਹੀਂ ਚਾਹੁੰਦੇ ਕਿਸੇ ਵੀ ਰੀਜ਼ਨ ਕਰਕੇ ਕਿ ਫਿਕਸ ਰੇਟ ਹੈਗਾ ਹੈ, ਪੈਨਲਟੀ ਪੈ ਰਹੀ ਹੈ ਜਾਂ ਬਹੁਤ ਥੋੜਾ ਰੇਟ ਮਿਲਿਆ ਹੋਇਆ। ਇਸ ਦੇ ਨਾਲ ਨਾਲ ਘਰ ਵਿੱਚ ਐਕੁਇਟੀ ਬਣ ਚੁੱਕੀ ਹੈ ਜਿਹਨੂੰ ਉਹ ਯੂਜ਼ ਕਰਨਾ ਚਾਹੁੰਦੇ ਨੇ। ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਸਾਡੇ ਕੋਲ ਅਕਾਲ ਮੋਰਗੇਜਸ ਤੇ ਇਹੋ ਜਿਹੇ ਲੈਂਡਰਸ ਹੈਗੇ ਨੇ ਜਿਸ ਵਿੱਚ ਤੁਸੀਂ ਆਪਣੀ ਪਹਿਲੀ ਮੋਰਗੇਜ ਐਜ਼ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਸਿਕਿਉਰਡ ਲਾਈਨ ਆਫ ਕ੍ਰੈਡਿਟ ਲੈ ਸਕਦੇ ਹੈਗੇ ਹੋ। ਕਿਸੇ ਵੀ ਪਰਪਸ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ, ਤੁਸੀਂ ਯੂਜ਼ ਕਰ ਸਕਦੇ ਹੋ ਉਸ ਲਾਈਨ ਆਫ ਕ੍ਰੈਡਿਟ ਨੂੰ। ਇਸੇ ਨਾਲ ਨਾਲ ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਵੱਖਰੀ ਹੁੰਦੀ ਹੈ, ਸੋ ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨ ਅਵੇਲੇਬਲ ਹੈ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 647-539-4499-647-549-4499. ਧੰਨਵਾਦ,
ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਔਰ ਸਟੂਡੀਓ ਦਾ ਨੰਬਰ ਹੈ 416-2017-78, 416-2017-78। ਮੇਰਾ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ਚ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਨੰਬਰ ਹੈ 416-316-3236 ਰੇਡੀ ਪ੍ਰੋਗਰਾਮ ਦੇ ਵਿੱਚ। ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਤੇ ਤੁਸੀਂ ਸਟੂਡੀਓ ਦੇ ਨੰਬਰ ਤੇ ਕਰ ਸਕਦੇ ਹੋ ਕਾਲ, ਕਿਉਂਕਿ ਕਿਸਾਨ ਆ ਜਿਹੜੇ ਸੜਕਾਂ ਤੇ ਉਤਰੇ ਹੋਏ ਨੇ ਔਰ ਕਿਸਾਨਾਂ ਦੇ ਨਾਲ ਨਾਲ ਕੀ ਕਹਿੰਦੇ ਹੁੰਦੇ ਆ, ਤੁਸੀਂ ਵੀ ਫੋਨ ਦੇ ਰਾਹੀਂ ਉਹਨਾਂ ਤੱਕ ਆਵਾਜ਼ ਜਿਹੜੀ ਤੁਹਾਡੀ ਪਹੁੰਚੇਗੀ, ਸਰਕਾਰਾਂ ਤੱਕ ਆਵਾਜ਼ ਪਹੁੰਚੇਗੀ। ਅਗਰ ਜੇ ਤੁਸੀਂ ਇਹ ਆਵਾਜ਼ ਜਿਹੜੀ ਆਪਣੀ ਪਹੁੰਚਾਉਣੀ ਚਾਹੁੰਦੇ ਆ ਤੁਹਾਡੇ ਲਈ ਵੈਲਕਮ ਆ, ਸਾਡੀ ਜਿਹੜੀ ਆ ਲਾਈਨ ਓਪਨ ਹੋਵੇਗੀ। ਔਰ ਤੁਸੀਂ ਕੀ ਸੋਚ ਰਹੇ ਆ, ਇਹ ਜੇ ਅਗਰ ਇਹ ਸਰਕਾਰਾਂ ਜਿਹੜੀਆਂ ਇਸ ਬਿੱਲ ਨੂੰ ਵਾਪਸ ਨਹੀਂ ਲੈਂਦੀਆਂ, ਨਹੀਂ ਚੁੱਕਦੀਆਂ, ਤੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਸਾਨ ਆ ਉਹ ਕਿਸਾਨ ਕੀ ਕਿਸਾਨ ਦੇ ਨਾਲ ਜਿਹੜੇ ਆੜ੍ਹਤੀ ਵਰਗ ਲਾ ਲਓ ਜਾਂ ਫਿਰ ਜਿਹੜੇ ਉਹਨਾਂ ਦੇ ਨਾਲ ਸੀਰੀ ਸਾਂਝੀ ਲਾ ਲਓ ਜਾਂ ਫਿਰ ਜਿਹੜਾ ਵੀ ਕੋਈ ਉਹਨਾਂ ਦੇ ਨਾਲ ਡੀਲਿੰਗ ਕਰਦਾ, ਹਰੇਕ ਵਿਅਕਤੀ ਨੂੰ ਆ ਜਿਹੜਾ ਉਹ ਘਾਟਾ ਪੈਣਾ, ਭਾਵਾਂ ਉਹ ਦਵਾਈਆਂ ਦੀ ਦੁਕਾਨ ਹੀ ਕਿਉਂ ਨਾ ਹੋਵੇ, ਕਿਉਂਕਿ ਇਹ ਜਿਹੜੇ ਲੋਕ ਆ, ਬਿੱਲ ਦੇ ਵਿੱਚ ਇਹ ਲਿਖਿਆ ਹੈ ਕਿ ਜਿਹੜੇ ਵੀ ਵਿਅਕਤੀ ਨੇ ਪ੍ਰਾਈਵੇਟ ਤੁਹਾਡੀ ਜਿਹੜੀ ਆ ਬਾਏ ਕਰ ਲਈ ਆਪਣੀ ਜ਼ਮੀਨ ਜਿਹੜੀ ਆ ਲੀਜ਼ ਤੇ ਲੈ ਲਈ, ਤਾਂ ਉਹ ਹੀ ਜ਼ਮੀਨ ਜਦੋਂ ਤੁਸੀਂ ਦਵਾਈ ਬੂਟੀ ਜਿਹੜੀ ਖਰੀਦਣੀ ਉਹ ਜਿਹੜੇ ਤਕੜੇ ਘਰਾਣੇ ਨੇ ਜਿਹੜੇ ਨੇ ਲੈਣਗੇ, ਉਹ ਹੀ ਉੱਥੋਂ ਹੀ ਖਰੀਦਣਾ ਪੈਣਾ ਬ੍ਰੈਂਡ। ਜਿਵੇਂ ਤੁਹਾਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਮਾਲਵੇ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਜਿਹੜੇ ਨਰਮੇ ਦਾ ਨੁਕਸਾਨ ਹੋਇਆ ਸੀਗਾ, ਉਹ ਨਰਮੇ ਦੀ ਜਿਹੜੀ ਆ ਦਵਾਈ ਗਲਤ ਵਰਤੀ ਗਈ ਸੀ। ਇਸੇ ਤਰ੍ਹਾਂ ਹੀ ਇਹਨਾਂ ਨੇ ਜਿਹੜੇ ਵੱਡੇ ਲੋਕ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜ਼ਮੀਨਾਂ 'ਤੇ, ਤੁਹਾਡੀਆਂ ਜ਼ਮੀਨਾਂ 'ਤੇ ਐਕਸਪੈਰੀਮੈਂਟ ਆਪਦੀਆਂ ਦਵਾਈਆਂ ਦਾ ਇਹ ਲੋਕ ਕਰਨਗੇ ਕਿ ਆਹ ਦੇਖੋ ਜੀ ਆਹ ਬ੍ਰੈਂਡ ਚਲਾਈਏ ਆਪਾਂ ਦਵਾਈ ਦਾ, ਆਹ ਚਲਾਈਏ ਆਹ ਦਵਾਈ ਚੱਲ ਪਈ ਆਹ ਚੱਲ ਗਈ। ਸੋ ਜ਼ਮੀਨ ਤੁਹਾਡੀ ਹੋਊਗੀ, ਸਾਰਾ ਕੁਝ ਸੰਦ ਬਲੇਵਾਂ ਤੁਹਾਡਾ ਹੋਊਗਾ, ਪਰ ਆਪਣੇ ਫੈਕਟਰੀਆਂ ਦੀਆਂ ਦਵਾਈਆਂ ਦੇ ਐਕਸਪੈਰੀਮੈਂਟ ਇਹ ਕਰਨਗੇ ਲੋਕ ਆ ਕੇ ਕਿ ਦੇਖੋ ਜੀ ਆਹ ਸਾਡਾ ਜੀ ਬ੍ਰੈਂਡ ਆ, ਮੁੜ ਕੇ ਉਹ ਬ੍ਰੈਂਡ ਨਾਲ ਮਿਲੀਨੇਅਰ ਟ੍ਰਿਲੀਅਨ ਇਹ ਲੋਕ ਜਿਹੜੇ ਅਰਬਾਂ ਪਤੀ ਖਰਬਾਂ ਪਤੀ ਕਰੋੜਾਂ ਪਤੀ ਬਣਨਗੇ। ਸੋ ਕਿਸਾਨ ਜੇ ਬਾਹਰ ਆਇਆ ਸੜਕ ਤੇ ਤਾਂ ਉਹਨੂੰ ਕੁਛ ਨਾ ਕੁਛ ਦਿਸਦਾ ਕਰਕੇ ਆਇਆ, ਤੇ 70% ਲੋਕ ਆ ਜਿਹੜੇ ਉਹ 3 to 5 ਕਿੱਲਿਆਂ ਦੇ ਮਾਲਕ ਨੇ, ਤੇ ਜਿਹੜੇ ਵੱਡੇ ਘਰਾਣੇ ਨੇ ਉਹ ਥੋੜੇ ਨੇ। ਬਟ ਹੁਣ ਅਕਾਲੀ ਦਲ ਵੀ ਜਦੋਂ ਪਤਾ ਹੁੰਦਿਆ ਸਾਰੇ ਹੁਣ ਬੋਲਣ ਲੱਗਿਆ, ਔਰ ਇਸ ਦੇ ਨਾਲ ਨਾਲ ਜੇ ਅੱਜ ਮੈਂ, ਕਿਉਂਕਿ ਗੱਲਾਂ ਤਾਂ ਗੱਲਾਂ ਦੇ ਵਿੱਚੋਂ ਹੀ ਗੱਲਾਂ ਬਾਹਰ ਨਿਕਲਦੀਆਂ, ਸੋ ਜੇ ਅੱਜ ਮੈਂ ਗੱਲਬਾਤ ਸਪੀਚ ਸੁਣਦਾ ਸੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ, ਸੋ ਉਹ ਕਹਿੰਦੇ ਕਿ 20 August 2019 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਹੋਈ ਸੀਗੀ, ਜਿਹੜੀ ਆਲ CM ਦੀ ਮੀਟਿੰਗ ਜਿਹੜੀ ਆ PM ਸਾਹਿਬ ਨਾਲ ਹੁੰਦੀ ਆ, ਉਹਦੇ ਵਿੱਚ ਇਹਨਾਂ ਨੂੰ ਅਗਸਤ ਦੇ ਵਿੱਚ ਪਤਾ ਲੱਗ ਗਿਆ ਸੀ। ਉਸ ਤੋਂ ਇਲਾਵਾ ਫਿਰ ਸਤੰਬਰ ਦੇ ਵਿੱਚ ਬੰਬਈ ਦੇ ਵਿੱਚ ਮਨਪ੍ਰੀਤ ਬਾਦਲ ਜੀ ਦੀ ਵੀ ਮੀਟਿੰਗ ਆਈ, ਤੇ ਉਦੋਂ ਤੂੰ ਵੀ ਭਾਅ ਸੁੱਤੀ ਪਈ ਸੀਗੀ, ਪੁੱਛਣ ਵਾਲਾ ਹੋਵੇ ਤੈਨੂੰ ਵੀ ਉਦੋਂ ਅਗਸਤ 'ਚ ਨਾ ਬੋਲੀ ਤੂੰ, ਹੁਣ ਕਿਉਂ ਬੋਲਦੀ ਆ ਕੇ ਸਟੇਜ ਤੇ, ਉਦੋਂ ਤੇਰੀ ਪ੍ਰੈਸ ਕਾਨਫਰੰਸ ਕਿੱਧਰ ਗਈ ਸੀਗੀ, ਉਦੋਂ ਮੀਡੀਆ ਨੂੰ ਪ੍ਰੈਸ ਰਿਲੀਜ਼ ਕਰਦੀ, ਹੁਣ ਜੋ ਲੱਗੀ ਆ ਬੋਲਣ ਕਿ ਅਗਸਤ ਦੇ ਵਿੱਚ ਕੈਪਟਨ ਸਾਹਿਬ ਨੂੰ ਪਤਾ ਸੀਗਾ। ਹਾਂ, ਕੈਪਟਨ ਸਾਹਿਬ ਨੂੰ ਪਤਾ ਹੋਣਾ ਉਹਨੇ ਕੀ ਰੂਟੀਨ ਦੇ ਵਿੱਚ ਕੀਤਾ, ਆਪਾਂ ਉਹਦਾ ਸਾਈਡ ਨਹੀਂ ਲੈ ਰਹੇ, ਪਰ ਗੱਲ ਤਾਂ ਤੇਰੀ ਕਰਦੇ ਨੇ, ਹੁਣ ਖੜ ਕੇ ਗੱਜਣ ਦਾ ਕੀ ਫਾਇਦਾ ਜੇ ਉਦੋਂ ਨਹੀਂ ਗੱਜੀ। ਸੋ ਇਹ ਜੇ ਅਸੀਂ ਇੰਨਾ ਕਰਦੇ ਹਾਂ ਤਾਂ ਮੁੜ ਕੇ ਸਾਨੂੰ ਵੀ ਇੱਧਰਲੇ ਜਿਹੜੇ ਇਹਨਾਂ ਦੇ ਚਾਹੁਣ ਵਾਲੇ ਨੇ ਉਹ ਫੋਨ ਕਰ ਦਿੰਦੇ ਵੀ ਥੋੜ੍ਹਾ ਹਿਸਾਬ ਨਾਲ ਰੱਖੋ, ਕੀ ਕਰੀਏ ਅਸੀਂ ਵੀ ਕਹਿ ਦਈਦਾ ਕਿ ਚੱਲ ਯਾਰ ਦਿਨ, ਪਰ ਜਦੋਂ ਦੁੱਖ ਲੱਗਦਾ ਜਦੋਂ ਕਮੀ ਤੇ ਹੋਰ ਅਸੀਂ ਸਾਰੇ ਮੁੱਦਿਆਂ ਨੂੰ ਛੱਡ ਸਕਦੇ ਹਾਂ, ਅਸੀਂ ਕਦੀ ਦੂਜੇ ਮੁੱਦਿਆਂ ਨੂੰ ਟੱਚ ਨਹੀਂ ਕਰ ਰਹੇ, ਪਰ ਜਿੱਥੇ ਕਿਸਾਨ ਦਾ ਮਸਲਾ ਆ ਗਿਆ, ਕਿਸਾਨ ਦਾ ਖੂਨ ਆ ਜਿਹੜਾ ਸਾਡੀਆਂ ਰਗਾਂ ਦੇ ਵਿੱਚ ਵੱਸਦਾ, ਤੇ
ਉਹ ਕਦੀ ਵੀ ਚੁੱਪ ਨਹੀਂ ਰਹਿ ਸਕਦਾ, ਭਾਵੇਂ ਸਾਨੂੰ ਜਿੰਨਾ ਮਰਜ਼ੀ ਬੋਲਣਾ ਪਵੇ ਅਸੀਂ ਬੋਲਾਂਗੇ, ਗੱਜ ਕੇ ਬੋਲਾਂਗੇ। ਸੋ ਰੇਡੀ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਤਪਾਲ ਚੌਹਲ ਸਾਹਿਬ ਨੇ। ਚੌਹਲ ਸਾਹਿਬ ਵੈਲਕਮ ਟੂ ਦੀ ਸ਼ੋ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਜਗਰਾਜ ਜੀ, ਤੁਹਾਨੂੰ ਤੇ ਆਪਣੇ ਸਾਰੇ ਸਰੋਤਿਆਂ ਨੂੰ ਵੀ ਜੀ ਮਿਹਰਬਾਨੀ।
ਸਤਿ ਸ਼੍ਰੀ ਅਕਾਲ ਜੀ ਚੌਹਲ ਸਾਹਿਬ, ਮੈਂ ਕਹਿੰਦਾ ਕਿ ਤੁਸੀਂ ਵੀ ਕਿਸਾਨ ਦੇ ਹੱਕ ਦੇ ਵਿੱਚ ਜ਼ਰੂਰ ਹਰ ਨਾਰਾ ਮਾਰੋਗੇ, ਜਿਹੜੇ ਕਿ ਲੋਕ ਵੱਧਦੀ ਚੜ੍ਹਣਗੇ, ਤੇ ਅਸੀਂ ਕੋਈ ਕੋਈ ਖਾਲਿਸਤਾਨ ਦੀ ਮੰਗ ਨਹੀਂ ਕਰ ਰਹੇ, ਨਾ ਕਿ ਅਸੀਂ ਕੋਈ ਏਦਾਂ ਦੇ ਧਾਰਮਿਕ ਮਸਲੇ ਦੇ ਵਿੱਚ ਪੈਣਾ ਚਾਹੁੰਦੇ, ਪਰ ਜਿੱਥੇ ਕਿਸਾਨ ਦੀ ਗੱਲ ਆ ਗਈ ਉੱਥੇ ਸਾਡੇ ਜਿਹੜੀ ਆ ਸਾਰੀ ਕਲਮ, ਸਾਡੀ ਆਵਾਜ਼ ਕਿਸਾਨ ਦੇ ਹੱਥ 'ਚ ਰਹੂਗੀ।
ਜਗਰਾਜ ਜੀ ਦੇਖੋ ਵੀ, ਪਹਿਲੀ ਗੱਲ ਤਾਂ ਇਹ ਜਿਹੜੀ ਖਾਲਿਸਤਾਨ ਦੀ ਵੀ ਮੰਗ ਹੈ ਨਾ, ਵੀ ਇਹ ਕੋਈ ਸ਼ੌਕ ਨਾਲ ਨਹੀਂ ਹੈ, ਇਹ ਬੇਗਾਨਗੀ ਵਾਲੇ ਪਾਸੇ ਨੂੰ ਜਾਂ ਉਹਨਾਂ ਸਾਰੀਆਂ ਘਟਨਾਵਾਂ ਦੀ ਸੀਰੀਜ਼ ਦੇ ਵਿੱਚੋਂ ਉਪਜੀ ਹੋਈ ਇੱਕ ਗੱਲ ਹੈ ਜਿਹੜੀ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਸ਼ ਵਿਦੇਸ਼ਾਂ ਦੇ ਵਿੱਚ ਅੱਗੇ ਤੁਰਦੀ ਜਾ ਰਹੀ ਹੈ ਪੀੜ੍ਹੀ ਦਰ ਪੀੜ੍ਹੀ। ਸੋ ਮੈਂ ਸਮਝਾਂਗਾ ਜੀ ਵੀ ਇਹ ਉਹਨਾਂ ਕੁਝ ਇਸ਼ੂਜ਼ ਦੇ ਵਿੱਚੋਂ ਹੀ ਉਪਜਿਆ ਹੋਇਆ ਇਸ ਵੇਲੇ ਏਜੰਡਾ ਇੱਕ ਤਰੀਕੇ ਦਾ, ਜਿਹੜੇ ਕਿ ਇਸ਼ੂਜ਼ ਰਿਜ਼ੋਲਵ ਨਹੀਂ ਕੀਤੇ ਗਏ ਜਾਂ ਉੱਧਰ ਇੱਕ ਤਰੀਕੇ ਦੇ ਨਾਲ ਬੇਧਿਆਨੀ ਜਿਹੜੀ ਆ ਉਹ ਵਰਤੀ ਗਈ ਅਤੇ ਲਗਾਤਾਰਤਾ ਦੇ ਨਾਲ, ਬਜਾਏ ਇਸ ਦੇ ਕੇ ਬੈਠ ਕੇ ਇਸ਼ੂਜ਼ ਨੂੰ ਵਿਚਾਰਿਆ ਜਾਂਦਾ ਵੀ ਲੋਕਾਂ 'ਤੇ ਜ਼ੁਲਮ ਢਾਉਣਾ ਜਿਹੜਾ ਜੀ ਵੀ ਉਹ ਦਹਾਕਿਆਂ ਤੱਕ ਜਾਰੀ ਰੱਖਿਆ ਗਿਆ, ਉਸੇ ਪਾਸੇ ਵੱਲ ਨੂੰ ਜਿਹੜਾ ਜੀ ਵੀ ਇਹ ਇਸ ਵੇਲੇ ਜਿਸ ਤਰੀਕੇ ਦਾ ਐਟੀਚਿਊਡ ਆ ਗਵਰਨਮੈਂਟ ਦਾ ਵੀ ਉਹਨਾਂ ਨੇ ਜੋ ਮੂੰਹੋਂ ਗੱਲ ਨਿਕਲ ਗਈ ਵੀ ਉਹ 'ਤੇ ਪੂਰਾ ਉਹਨਾਂ ਨੇ ਉਤਰਨਾ ਹੀ ਉਤਰਨਾ, ਉਹਦੇ 'ਤੇ ਉਹਨਾਂ ਨੇ ਅੱਗੇ ਜਾਣਾ ਹੀ ਜਾਣਾ, ਵੀ ਲੋਕ ਜੋ ਕਹਿ ਰਹੇ ਆ ਜਾਂ ਉਹ ਨਹੀਂ ਕਿਸੇ ਦੀ ਵੀ ਅਸੀਂ ਕੋਈ ਗੱਲ ਸੁਣਨੀ। ਜਾਪਦਾ ਤਾਂ ਇਹ ਆ ਵੀ ਜੇ ਉਹਨਾਂ ਨੇ ਏਡਾ ਵੱਡਾ ਇਹ ਸਟੈਪ ਲੈਣਾ ਵੀ ਸੀਗਾ ਇਹੋ ਜਿਹੇ ਬਿੱਲ ਲਿਆਉਣ ਦਾ, ਅਤੇ ਜਿਹੜੇ ਪ੍ਰਭਾਵਿਤ ਇਹਦੇ ਨਾਲ ਪ੍ਰੋਵਿੰਸ ਸੀਗੇ, ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਯੂਪੀ ਸਮਝੇ ਜਾਂਦੇ ਆ, ਵੀ ਉੱਥੇ ਦੇ ਕਿਸਾਨਾਂ ਦੇ ਨਾਲ ਉਹਨਾਂ ਰਾਜਾਂ ਦੀਆਂ ਸਰਕਾਰਾਂ ਦੇ ਨਾਲ ਬੈਠ ਕੇ ਸਿਰ ਜੋੜ ਕੇ ਬੈਠਿਆ ਜਾਂਦਾ ਵੀ ਆਹ ਆਪਾਂ ਬਿੱਲ ਲਿਆਉਣੇ ਆ, ਇਸ ਤਰ੍ਹਾਂ ਦੀ ਚੇਂਜ ਆਪਾਂ ਚਾਹੁੰਦੇ ਹਾਂ। ਕਿਉਂਕਿ ਵੈਸੇ ਤਾਂ ਨਕਲ ਮਾਰੀ ਜਾ ਰਹੀ ਹਰ ਕੰਮ ਦੇ ਵਿੱਚ ਨਾ, ਜਿਹੜਾ ਉੱਥੇ ਜੀ ਐਸ ਟੀ ਵੀ ਲੈ ਕੇ ਆਉਂਦਾ, ਸਾਨੂੰ ਪਤਾ ਇੱਥੋਂ ਕੈਨੇਡਾ ਤੋਂ ਨਕਲ ਕਰਕੇ ਗਏ ਸੀ, ਉਹਨਾਂ ਦੇ ਮੰਤਰੀ ਤੱਕ ਇੱਥੇ ਆਏ ਸੀਗੇ ਆਪਣੇ ਕੋਰਸਿਸ ਵਗੈਰਾ ਕਰਨ, ਵੀ ਇਹ ਜੀ ਐਸ ਟੀ ਹੁੰਦਾ ਕੀ ਹੈ। ਵੀ ਨਕਲ ਮਾਰਨਾ ਚਾਹੁੰਦੇ ਹਾਂ ਅਸੀਂ ਕਾਗਜ਼ਾਂ ਦੇ ਵਿੱਚ ਇਹਨਾਂ ਦੇਸ਼ਾਂ ਦੀ, ਪਰ ਪ੍ਰੈਕਟੀਕਲ ਜਿਹੜੀਆਂ ਜ਼ਮੀਨੀ ਹਕੀਕਤਾਂ ਨੇ ਉਹਨਾਂ ਨੂੰ ਪਛਾਣਨ ਤੋਂ ਇਨਕਾਰੀ ਹਾਂ। ਸੋ ਉਸ ਲਿਹਾਜ਼ ਨਾਲ ਲੱਗਦਾ ਜੀ ਵੀ ਕੋਈ ਨਾ ਕੋਈ ਆਪਸ਼ਨ ਜਿਹੜੀ ਰੱਖੀ ਜਾਣੀ ਚਾਹੀਦੀ ਸੀ, ਇਹ ਜਿਹੜੇ ਖਾਸ ਤੌਰ 'ਤੇ ਹੁਣ ਤੱਕ ਇਹ ਸਰਕਾਰ ਦੀ ਖਰੀਦ ਅਤੇ ਮੰਡੀਕਰਨ ਦੇ ਨਾਲ ਅਤੇ ਜਿਹੜੀ ਸਰਕਾਰ ਦੇ ਵੱਲੋਂ ਮਿੱਥੀ ਜਾਂਦੀ ਪ੍ਰਾਈਸ ਦੇ ਨਾਲ, ਮਿਨੀਮਮ ਸਪੋਰਟ ਪ੍ਰਾਈਸ ਜਿਹਨੂੰ ਆਪਾਂ ਕਹਿੰਦੇ ਹਾਂ ਜਗਰਾਜੀ, ਅਤੇ ਉਸ ਦੇ ਲਈ ਇਹ ਉਹਨਾਂ ਰਾਜਾਂ ਦਾ ਖਿਆਲ ਰੱਖਿਆ ਜਾਣਾ ਬਹੁਤ ਜ਼ਰੂਰੀ ਸੀ ਕਿਸਾਨਾਂ ਦਾ, ਜਿਨ੍ਹਾਂ ਨੇ ਕਿ ਦਹਾਕਿਆਂ ਤੋਂ ਜਨਰੇਸ਼ਨਸ ਤੋਂ ਇਹ ਭਾਰਤ ਦੇ ਢਿੱਡ ਨੂੰ ਪਾਲਿਆ, ਅਤੇ ਹੁਣ ਅਚਾਨਕ ਵੀ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਇਕੱਲੇ ਕਰਕੇ ਛੱਡਣਾ ਅਤੇ ਉਹਨਾਂ 'ਤੇ ਇਹ ਪਾਣੀ ਦੀਆਂ ਬੁਛਾੜਾਂ, ਅਤੇ ਇਸ ਤਰੀਕੇ ਦੇ ਨਾਲ ਮੈਂ ਸਮਝਾਂਗਾ ਜੀ ਵੀ ਇਹ ਇੱਕ ਹੋਰ ਕੋਸ਼ਿਸ਼ ਆ ਵੀ ਬੇਗਾਨਗੀ ਜਿਹੜੀ ਆ ਇੱਕ ਖਾਸ ਤਰੀਕੇ ਦੇ ਨਾਲ ਸੁਸਾਇਟੀ ਦੇ ਵਿੱਚ ਪੈਦਾ ਕਰਨ ਦੀ, ਵੀ ਤੁਸੀਂ ਜੋ ਕਰਨਾ ਕਰ ਲਓ। ਸੋ ਲੋਕਤੰਤਰ ਦੇ ਵਿੱਚ ਲੇਕਿਨ ਕਿ ਲੋਕਾਂ ਦੀ ਆਵਾਜ਼ ਸੁਣੀ ਜਾਂਦੀ ਹੈ, ਨਾ ਕਿ ਲੋਕਾਂ ਵੱਲੋਂ ਚੋਣ ਹੋ ਕੇ ਅਤੇ ਮੁੜ ਕੇ ਉਹਨਾਂ ਲੋਕਾਂ ਨੂੰ ਕਹਿਣਾ ਵੀ ਇਹ ਮਰਦੇ ਆ ਅਤੇ ਮਰਨ ਦਿਓ, ਕੋਈ ਪਰਵਾਹ ਨਹੀਂ। ਸੋ ਮੈਂ ਸਮਝਾਂਗਾ ਕੋਈ ਨਹੀਂ, 5 ਸਾਲ ਜਲਦੀ ਆ ਜਾਂਦੇ ਆ, ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੱਗਦਾ ਇੱਥੇ ਕੈਨੇਡਾ ਤੱਕ ਵੀ ਇੱਥੋਂ ਤੱਕ ਇਲੈਕਟ ਹੋਣ ਤੋਂ ਬਾਅਦ ਜਿਹੜੇ ਗ੍ਰਿਗਟ ਵਾਂਗੂ ਰੰਗ ਬਦਲੇ ਜਾਂਦੇ ਕੁਰਸੀਆਂ 'ਤੇ ਬੈਠ ਕੇ। ਸੋ ਉਸ ਦੀ ਇਹ ਆਪਣੇ ਆਪ ਦੇ ਵਿੱਚ ਐਗਜ਼ਾਮਪਲ ਹੈ ਵੀ ਲੋਕਾਂ ਦੀਆਂ ਭਾਵਨਾਵਾਂ ਦਾ ਬਿਲਕੁਲ ਨਹੀਂ ਖਿਆਲ ਰੱਖਿਆ ਗਿਆ। ਸੋ ਮੈਂ ਤੁਹਾਡੇ ਸ਼ਬਦਾਂ ਦੇ ਨਾਲ ਸਹਿਮਤ ਹਾਂ ਜੀ ਵੀ ਜ਼ਰੂਰ ਸਾਡੇ, ਕਿਉਂਕਿ ਆਪਾਂ ਉਹਨਾਂ ਪਿੰਡਾਂ ਦੇ ਵਿੱਚੋਂ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ। ਸੋ ਜੇ ਉਹਨਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਸਰਵ ਪਾਰਟੀ ਮੀਟਿੰਗ ਬੁਲਾ ਕੇ ਕਿਸਾਨ ਜਥੇਬੰਦੀਆਂ ਨੂੰ ਵਿੱਚ ਲੈ ਕੇ ਵੀ ਦੱਸੋ ਵੀ ਆਪ ਬਿੱਲ ਲੈ ਕੇ ਆ ਰਹੇ ਹਾਂ, ਲੋਕਤੰਤਰ ਹੈ, ਡੈਮੋਕ੍ਰੇਸੀ ਹੈ, ਤੁਸੀਂ ਕੀ ਚਾਹੁੰਦੇ ਹੋ, ਕਿਸ ਤਰੀਕੇ ਦੇ ਨਾਲ ਆਪਾਂ ਫਲੈਕਸੀਬਿਲਿਟੀ ਵਰਤੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨਵੇਂ ਇਹ ਬਿੱਲਾਂ ਦੇ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ, ਕੋਈ ਵਿਅਕਤੀ ਇਹਦੇ ਵਿੱਚ ਔਖ ਮਹਿਸੂਸ ਨਾ ਕਰੇ। ਕੋਈ ਵੀ ਕਾਨੂੰਨ ਆਪਾਂ ਲੈ ਕੇ ਆ ਰਹੇ ਹਾਂ ਜਗਰਾਜ ਜੀ, ਗਵਰਨਮੈਂਟ ਲੈ ਕੇ ਆਉਂਦੀ ਹੈ ਲੋਕਾਂ ਦੀ ਸਹੂਲਤ ਵਾਸਤੇ ਲੈ ਕੇ ਆਉਂਦੀ ਹੈ, ਉਹਨਾਂ ਦੀਆਂ ਸਮੱਸਿਆਵਾਂ ਕ੍ਰੀਏਟ ਕਰਨ ਵਾਸਤੇ ਨਹੀਂ ਲੈ ਕੇ ਆਇਆ ਜਾਂਦਾ। ਸੋ ਹੋ ਸਕਦਾ ਲੌਂਗ ਟਰਮ ਦੇ ਵਿੱਚ ਗਵਰਨਮੈਂਟ ਨੂੰ ਲੱਗਦਾ ਹੋਵੇ ਵੀ ਇਹ ਬਹੁਤ ਵਧੀਆ ਕਾਨੂੰਨ ਹੋਣਗੇ, ਪਰ ਕਿਤੇ ਨਾ ਕਿਤੇ ਲੋਕਾਂ ਨੂੰ ਐਕਸਪਲੇਨ ਕਰਨਾ, ਭਰੋਸੇ ਦੇ ਵਿੱਚ ਲੈਣਾ, ਇਹ ਬਹੁਤ ਜ਼ਰੂਰੀ ਸੀ। ਸਰਕਾਰ ਦੇ ਵਿੱਚ ਬੈਠੇ ਲੋਕ ਨਹੀਂ ਲੋਕਾਂ ਨੂੰ ਭਰੋਸੇ ਦੇ ਵਿੱਚ ਲੈ ਸਕੇ, ਉਹ ਅੱਜ ਅਸਤੀਫੇ ਦੇ ਕੇ ਕਹਿ ਰਹੇ ਆ ਜੀ ਸਾਨੂੰ ਤਾਂ ਬਾਅਦ ਦੇ ਵਿੱਚ ਪਤਾ ਲੱਗਾ, ਅਤੇ ਹੁਣ ਦੂਜਿਆਂ 'ਤੇ ਇਹ ਕਿਸਾਨਾਂ ਦੀਆਂ ਭਾਵਨਾਵਾਂ ਦੇ ਆਧਾਰ 'ਤੇ ਪੋਲੀਟਿਕਸ ਖੇਡੀ ਜਾ ਰਹੀ ਆ, ਵੀ ਇੱਕ ਦੂਸਰੇ ਨੂੰ ਦੋਸ਼ ਜਿਹੜਾ ਦਿੱਤਾ ਜਾ ਰਿਹਾ ਰਾਜਨੀਤੀ ਕਰਕੇ। ਸੋ ਉਹਨਾਂ ਦੀਆਂ ਗੱਪਾਂ ਗਪੋੜਾਂ ਨੂੰ ਆਪਾਂ ਛੱਡੀਏ, ਕਿਉਂਕਿ ਦਹਾਕਿਆਂ ਬੱਧੀ ਅਸੀਂ ਵੀ ਇਹਨਾਂ ਦੀਆਂ ਇੰਟਰਵਿਊਜ਼ ਕਰਕੇ ਲੋਕਾਂ ਦਾ ਸਮਾਂ ਬਹੁਤ ਖਰਾਬ ਕਰ ਲਿਆ ਭਰਾਵਾਂ ਦਾ।
ਜਵਾਲ ਸਾਹਿਬ, ਇੱਕ ਗੱਲ ਆਪਾਂ ਸਾਡੇ ਸਰੋਤਿਆਂ ਨੂੰ ਇਹ ਵੀ ਦੱਸ ਦਈਏ ਕਿ ਜਿਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਫੈਸਲਾ ਲਿਆ ਹੈ ਨਰਿੰਦਰ ਮੋਦੀ ਜੀ ਨੇ, ਜੇ ਅਗਰ ਕੈਪਟਨ ਅਮਰਿੰਦਰ ਸਿੰਘ ਵੀ ਅੜ ਜਾਣ ਸਪੈਸ਼ਲ ਸੈਸ਼ਨ ਸੱਦ ਸੱਦ ਕੇ
ਇਥੋਂ ਤੱਕ ਕਿ ਜੇ ਪਿੰਡ ਦਾ ਸਰਪੰਚ ਵੀ ਗ੍ਰਾਮ ਪੰਚਾਇਤ ਦਾ ਜੇ ਕਿਸੇ ਵਿਅਕਤੀ ਨੂੰ ਮਤਲਬ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਮਤਾ ਪਾ ਕੇ ਭੇਜ ਵੀ ਦਿੱਤਾ ਇਹ ਸਾਡਾ ਪਿੰਡ ਇੱਕ ਸਾਹਿਬ ਦੀ ਪਾਰਲੀਮੈਂਟ ਆ ਉਹ ਵੀ ਪਿੰਡ ਦੀ ਇੱਕ ਪਾਰਲੀਮੈਂਟ ਆ ਮੈਂਬਰ ਸਾਹਿਬਾਨਾਂ ਦੇ ਜਿਹੜੇ ਸਾਈਨ ਹੋ ਜਾਣੇ ਚੁਣੇ ਹੋਏ ਨੁਮਿੰਦਿਆਂ ਦੇ ਸਾਈਨ ਹੋ ਜਾਣੇ ਇੱਕ ਗ੍ਰਾਮ ਪੰਚਾਇਤ ਵੱਲੋਂ ਵੀ ਮਤਾ ਪਾਇਆ ਜਾਵੇ ਉਸ ਨੂੰ ਵੀ ਅੱਖੋਂ ਪਰੋਖਿਆ ਨਹੀਂ ਕਰ ਸਕਦਾ ਭਾਵਾਂ ਪ੍ਰਾਈਮ ਮਿਨਿਸਟਰ ਕਿਉਂ ਨਾ ਹੋਵੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਂ ਤਾਂ ਕਹਿੰਦਾ ਪਿੰਡ ਪਿੰਡ ਵਾਲੇ ਹਰੇਕ ਪਿੰਡ ਦੇ ਵਿੱਚ ਮਤੇ ਪੈਣੇ ਚਾਹੀਦੇ ਹੈ
ਇਸ ਵੇਲੇ ਤੇ ਲੱਗ ਇਹ ਰਿਹਾ ਜੀ ਵੀ ਮਾੜੀ ਤੋਂ ਮਾੜੀ ਮੂੰਹ ਚੋਂ ਨਿਕਲੀ ਹੋਈ ਗੱਲ ਵੀ ਉਹਨਾਂ ਨੂੰ ਆਪਣਾ ਫੁੱਲ ਲੱਗਦੀ ਆ ਸੋ ਉਹ ਨਹੀਂ ਕਿਸੇ ਦੀ ਕੋਈ ਗੱਲ ਸੁਣਨ ਨੂੰ ਇਸ ਤਰੀਕੇ ਦੇ ਨਾਲ ਤਿਆਰ ਹੋਣਗੇ ਉਹਨਾਂ ਦਾ ਮਤਲਬ ਤਾਂ ਇਹੀ ਆ ਵੀ ਜਾਂ ਤੇ ਸਾਡੀ ਗੱਲ ਨਾਲ ਸਹਿਮਤ ਹੋ ਜਾਓ ਜਾਂ ਫਿਰ ਤੁਸੀਂ ਜਿਹੜੇ ਆ ਭਾਰਤ ਵਿਰੋਧੀ ਆ ਜਾਂ ਦੇਸ਼ ਧਰੋਹੀ ਆ ਜਾਂ ਵਾਟਐਵਰ ਸੋ ਲੱਗ ਰਿਹਾ ਜੀ ਵੀ ਇਸ ਆਕੜ ਖੋਰੇ ਵਤੀਰੇ ਦੇ ਵਿੱਚੋਂ ਸਾਨੂੰ ਥੋੜ੍ਹਾ ਜਿਹਾ ਫਲੈਕਸੀਬਲ ਹੋ ਕੇ ਲੋਕਤੰਤਰਕ ਢੰਗ ਤਰੀਕੇ ਦੇ ਨਾਲ ਅਸੀਂ ਜੇ ਚੁਣੇ ਹੋਏ ਲੋਕ ਹਾਂ ਤੇ ਲੋਕਤੰਤਰਕ ਢੰਗ ਤਰੀਕੇ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਆ ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਇਹ ਇਸ ਵੇਲੇ ਜਿਹੜੀ ਕਿਸਾਨ ਆਪਣੇ ਆਪ ਦੇ ਵਿੱਚ ਮਹਿਸੂਸ ਕਰ ਰਹੇ ਭਾਵੇਂ ਕਿ ਚਲੋ ਉਹਨਾਂ ਨੇ ਬਿੱਲ ਨਹੀਂ ਪੜੇ ਹੋਣਗੇ ਇਹ ਵੀ ਠੀਕ ਹੈ ਚਲੋ ਕਿਤੇ ਨਾ ਕਿਤੇ ਸਰਕਾਰ ਦੇ ਵੱਲੋਂ ਹੁੰਦਾ ਜੀ ਵੀ ਲੋਕਾਂ ਨੂੰ ਤਾਂ ਜਾਣਕਾਰੀ ਨਹੀਂ ਹੁੰਦੀ ਲੀਡਰਾਂ ਦੀਆਂ ਸੁਣ ਕੇ ਇੱਧਰ ਉੱਧਰ ਲੋਕ ਕਈ ਵਾਰੀ ਪਲਟ ਜਾਂਦੇ ਨੇ ਉਹ ਗੱਲਾਂ ਵੀ ਹੋਣਗੀਆਂ ਪਰ ਉਹ ਲੋਕਾਂ ਨੂੰ ਬਿੱਲ ਪੜਾਉਣੇ ਕਿੰਨੇ ਸੀ ਇਹ ਵੀ ਤਾਂ ਸਰਕਾਰ ਦੀ ਹੀ ਰਿਸਪੋਂਸੀਬਿਲਿਟੀ ਸੀ ਕਿ ਬਿੱਲ ਪਾਸ ਕਰਨ ਤੋਂ ਪਹਿਲਾਂ ਇੱਕ ਕੰਸੈਂਸਸ ਬਣਾਇਆ ਜਾਂਦਾ ਲੋਕ ਤਾਂ ਕਿ ਆਪੋ ਆਪਣਾ ਜਿਹੜਾ ਉਹਦੇ ਵਿੱਚ ਫੀਡਬੈਕ ਦੇ ਚੁੱਕੇ ਹੁੰਦੇ ਤੇ ਇਹ ਜਿਹੜੀ ਸਿਚੁਏਸ਼ਨ ਨਾ ਬਣਦੀ ਸੋ ਇਹ ਜਿਹੜੇ ਵੀ ਮੈਂ ਸਮਝਾਂਗਾ ਜੀ ਵੀ ਜੇ ਸਾਰੇ ਦੇਸ਼ ਦੀ ਜਾਂ ਵਨ ਥਰਡ ਪ੍ਰੋਵਿੰਸਿਸ ਦੀ ਗੱਲ ਛੱਡ ਕੇ ਤਿੰਨ ਇਹ ਰਾਜਾਂ ਦੀ ਜਿਹਨਾਂ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਵੀ ਗੱਲ ਛੱਡ ਕੇ ਜੇ ਕਿਸੇ ਇੱਕ ਪਿੰਡ ਦੇ ਵਿੱਚ ਵੀ ਲੋਕ ਜਿਹੜੇ ਆ ਲੋਕਤੰਤਰ ਦੇ ਵਿੱਚ ਅਪਸੈਟ ਮਹਿਸੂਸ ਕਰਨ ਕਿਸੇ ਨਵੇਂ ਕਾਨੂੰਨ ਤੋਂ ਤੇ ਸਰਕਾਰ ਦਾ ਫਰਜ਼ ਬਣ ਜਾਂਦਾ ਕਿ ਅੱਗੇ ਚੱਲਣ ਤੋਂ ਪਹਿਲਾਂ ਉਸ ਪਿੰਡ ਦੇ ਲੋਕਾਂ ਨੂੰ ਦੱਸਿਆ ਜਾਵੇ ਕਿ ਅਸਲ ਦੇ ਵਿੱਚ ਕਾਨੂੰਨ ਕੀ ਹੋਵੇਗਾ ਸੋ ਇਹਨਾਂ ਮੁਲਕਾਂ ਦੀ ਜਿਹੜੀ ਨਕਲ ਕਰਨਾ ਵੀ ਠੀਕ ਹੈ ਪਰ ਜ਼ਮੀਨੀ ਹਕੀਕਤਾਂ ਨੂੰ ਉੱਥੇ ਸਮਾਜ ਦੇ ਵਿੱਚ ਸਮਝਣਾ ਜੀ ਵੀ ਇਹ ਵੀ ਸਰਕਾਰ ਦੀ ਰਿਸਪੋਂਸੀਬਿਲਿਟੀ ਹੈਗੀ ਆ ਸੋ ਲੱਗ ਰਿਹਾ ਵੀ ਕਿਸੇ ਨਾ ਕਿਸੇ ਟਰਾਂਸਪੇਰੈਂਸੀ ਦੀ ਜਿਹੜੀ ਘਾਟ ਕਰਕੇ ਲੋਕਾਂ ਨੂੰ ਇਹ ਪੂਰੀ ਤਰੀਕੇ ਦੇ ਨਾਲ ਦੱਸਿਆ ਨਹੀਂ ਜਾ ਸਕਿਆ ਵੀ ਇਹਨਾਂ ਕਾਨੂੰਨਾਂ ਦੇ ਵਿੱਚ ਅਸਲ ਦੇ ਵਿੱਚ ਹੈ ਕਿ ਜਿਸ ਕਰਕੇ ਵੀ ਇਹ ਸਾਰੀ ਜਿਹੜੀ ਸਿਚੁਏਸ਼ਨ ਇਸ ਵੇਲੇ ਉਪਜ ਰਹੀ ਹੈ ਤੇ ਇਹਨਾਂ ਜਿਹੜਾ ਲੀਡਰਾਂ ਤੇ ਜੀ ਵੀ ਦਹਾਕਿਆਂ ਤੋਂ ਅਸੀਂ ਬਹੁਤ ਸਮਾਂ ਖਰਾਬ ਕੀਤਾ ਭੈਣ ਭਰਾਵਾਂ ਦਾ ਵੀ ਖਰਾਬ ਕੀਤਾ ਅਸੀਂ ਆਪਣਾ ਇੰਟਰਵਿਊ ਕਰ ਕਰਕੇ ਸਮਾਂ ਖਰਾਬ ਕੀਤਾ ਅਸੀਂ ਤੇ ਜੀ ਆਉਣ ਵਾਲੇ ਮੀਡੀਆ ਦੇ ਸਮੇਂ ਦੇ ਵਿੱਚ ਪਿਛਲੇ 3-4 ਸਾਲਾਂ ਤੋਂ ਇਹਨਾਂ ਨੂੰ ਬੈਨ ਕੀਤਾ ਹੋਇਆ ਸੀ ਕਿਸੇ ਦੀ ਕੋਈ ਇੰਟਰਵਿਊ ਨਹੀਂ ਕਰਦੇ ਕਿਉਂਕਿ ਸਿਰਫ ਤੇ ਸਿਰਫ ਝੂਠ ਮਾਰ ਮਾਰ ਕੇ ਇੱਕ ਦੂਜੇ ਦੇ ਚਿੱਕੜ ਉਛਾਲ ਕੇ ਸਾਡੇ ਭੈਣ ਭਰਾਵਾਂ ਦਾ ਸਾਡੇ ਸਰੋਤਿਆਂ ਦਰਸ਼ਕਾਂ ਪਾਠਕਾਂ ਦਾ ਸਮਾਂ ਖਰਾਬ ਕਰਦੇ ਨੇ ਸਾਡਾ ਵੀ ਸਮਾਂ ਖਰਾਬ ਕਰਦੇ ਨੇ ਇਹਨਾਂ ਦਾ ਤੇ ਚਲੋ ਇਹ ਰੋਜ਼ਗਾਰ ਕੰਮ ਹੀ ਇਹ ਹੈ ਸੋ ਅਸੀਂ ਲੇਕਿਨ ਕਿ ਇਹਨਾਂ ਨੂੰ ਸਮਾਂ ਦੇਣਾ ਜਗਰਾਜ ਬੰਦ ਕੀਤਾ ਹੋਇਆ
ਜੀ ਹੁਣ ਆਪਾਂ ਗੱਲਬਾਤ ਕਰੀਏ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜੀ ਦੂਸਰੀ ਕੋਰੋਨਾ ਵਾਇਰਸ ਦੀ ਵੇਵਸ ਨੂੰ ਕਿਹੜੇ ਐਂਗਲ ਤੋਂ ਦੇਖ ਰਹੇ ਨੇ
ਹਾਂ ਦੇਖੋ ਜੀ ਵੀ ਇਹ ਪਿਛਲੇ ਦੇਖੋ ਉਹਨਾਂ 3 ਹਫ਼ਤਿਆਂ ਤੋਂ ਆਪਾਂ ਜ਼ਿਕਰ ਕਰਦੇ ਆ ਰਹੇ ਹਾਂ ਭੈਣ ਭਰਾਵਾਂ ਦੇ ਨਾਲ ਕਿ ਜਿਹੜੀ ਕੋਰੋਨਾ ਵਾਇਰਸ ਦੀ ਇਹ ਲਹਿਰ ਆ ਜਸਟਿਨ ਟਰੂਡੋ ਸਾਹਿਬ ਨੇ ਕੱਲ੍ਹ ਕਿਹਾ ਵੀ ਕੈਨੇਡਾ ਦੇ ਕੁਝ ਹਿੱਸਿਆਂ ਦੇ ਵਿੱਚ ਮੇਨਲੀ ਜਿਹੜੀਆਂ ਪਾਪੂਲੇਸ਼ਨ ਰਿਚ ਪ੍ਰੋਵਿੰਸਿਸ ਹੈਗੀਆਂ ਕਿਊਬੈਕ ਹੈ ਓਨਟੈਰੀਓ ਹੈ ਬ੍ਰਿਟਿਸ਼ ਕੋਲੰਬੀਆ ਅਲਬਰਟਾ ਵੈਸੇ ਤੇ ਸਸਕਾਚੁਆਨ ਮੈਨੀਟੋਬਾ ਦੇ ਵਿੱਚ ਵੀ ਕੇਸਿਸ ਜਿਹੜੇ ਵੱਧ ਰਹੇ ਆ ਈਸਟਰਨ ਕੈਨੇਡਾ ਥੋੜ੍ਹਾ ਜਿਹਾ ਬਚਿਆ ਹੋਇਆ ਨੌਰਥ ਦੇ ਵਿੱਚ ਵੀ ਨੂਨਾਵਤ ਤੱਕ ਜਿਹੜਾ ਇੱਕ ਅਦੁੱਕਾ ਕੇਸਿਸ ਆ ਚੁੱਕੇ ਆ ਸੋ ਇਹ ਇੰਡੀਕੇਸ਼ਨ ਹੈ ਕਿ ਜਿੱਥੇ ਅਸੀਂ ਮਾਰਚ ਅਪ੍ਰੈਲ ਮਈ ਦੇ ਵਿੱਚ ਸੀਗੇ ਉੱਥੇ ਇੱਕ ਜਿਹੜੇ ਇਹ ਕੇਸ ਪਹੁੰਚ ਗਏ ਸੋ ਜਿਸ ਦਾ ਮਤਲਬ ਇਹ ਕੱਢਿਆ ਜਾ ਸਕਦਾ ਵੀ ਸੈਕਿੰਡ ਵੇਵ ਦੇ ਵਿੱਚ ਆਲਰੇਡੀ ਅਸੀਂ ਜਾ ਚੁੱਕੇ ਹਾਂ ਸੋ ਪ੍ਰਾਈਮ ਮਿਨਿਸਟਰ ਸਾਹਿਬ ਲੇਕਿਨ ਕਿ ਪੂਰੇ ਫਲੈਕਸੀਬਲ ਨੇ ਉਹ ਕਹਿੰਦੇ ਜੀ ਵੀ ਜਿੰਨਾ ਵੀ ਸਮਾਂ ਲੱਗੇਗਾ ਇਸ ਪੈਨਡੈਮਿਕ ਦੇ ਵਿੱਚੋਂ ਸਾਨੂੰ ਨਿਕਲਣ ਦੇ ਲਈ ਕੈਨੇਡੀਅਨ ਦੀ ਸਪੋਰਟ ਜਿਹੜੀ ਆ ਉਹ ਮਦਦ ਕਰਨਾ ਸਰਕਾਰ ਦਾ ਫਰਜ਼ ਹੈ ਅਤੇ ਅਜਿਹੀ ਮਦਦ ਜਿਹੜੀ ਉਹ ਕਰਨਾ ਜਾਰੀ ਰੱਖਿਆ ਜਾਊਗਾ ਸੋ ਉਸ ਲਿਹਾਜ਼ ਨਾਲ ਅੱਜ ਵੀ ਕਾਫ਼ੀ ਫਿਕਰਮੰਦੀ ਦੇ ਵਿੱਚ ਜਸਟਿਨ ਟਰੂਡੋ ਸਾਹਿਬ ਕੱਲ੍ਹ ਸੀਗੇ ਜਿਸ ਵੇਲੇ ਉਹ ਨੈਸ਼ਨਲ ਲੈਵਲ 'ਤੇ ਬ੍ਰੋਡਕਾਸਟ ਹੋਈ ਆ ਉਹਨਾਂ ਦੀ ਸਪੀਚ ਉਹਦੇ ਵਿੱਚ ਇਹ ਕਹਿ ਰਹੇ ਸੀਗੇ ਵੀ ਲੱਗ ਰਿਹਾ ਜੀ ਇਸ ਤਰ੍ਹਾਂ ਦਾ ਹੁਣ ਸਮਾਂ ਚੱਲ ਰਿਹਾ ਸੀ ਵੀ 2 ਹਫ਼ਤਿਆਂ ਬਾਅਦ ਜਿਹੜਾ ਥੈਂਕਸਗਿਵਿੰਗ ਡੇ ਆਉਣਾ ਵੀ ਸ਼ਾਇਦ ਉਹਦੇ 'ਤੇ ਅਸੀਂ ਬਹੁਤਾ ਕੁਝ ਨਾ ਕਰ ਸਕੀਏ ਮਨਾ ਨਾ ਸਕੀਏ ਉਹਨਾਂ ਭਾਵਨਾਵਾਂ ਦੇ ਨਾਲ ਕਿਉਂਕਿ ਕਾਫ਼ੀ ਸਾਰੇ ਜਿਹੜੇ ਸਰਕਾਰੀ ਫੰਕਸ਼ਨ ਕ੍ਰਿਸਮਸ ਤੱਕ ਹੁੰਦੇ ਆ ਅਤੇ ਵੀ ਉਹਨਾਂ ਦੇ ਕੈਂਸਲ ਹੋਣ ਦੀਆਂ ਲਗਾਤਾਰਤਾ ਦੇ ਨਾਲ ਖਬਰਾਂ ਆ ਰਹੀਆਂ ਸੋ ਉਹ ਜਸ਼ਨ ਨਾ ਮਨਾਏ ਜਾ ਸਕਣ ਲੇਕਿਨ ਕਿ ਕ੍ਰਿਸਮਸ ਤੱਕ ਅਸੀਂ ਇਹ ਸੈਕਿੰਡ ਵੇਵ ਦੇ ਵਿੱਚੋਂ ਨਿਕਲ ਜਾਈਏ ਅਜਿਹਾ ਟਾਰਗੇਟ ਜਸਟਿਨ ਟਰੂਡੋ ਸ਼ਾਇਦ ਮਿਥਣਾ ਚਾਹੁੰਦੇ ਆ ਜੀ
ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਫਾਰ ਰੇਡੀਓ ਪ੍ਰੋਗਰਾਮ ਦੇ ਵਿੱਚ ਮੈਂ ਦੱਸ ਦਿਆਂ ਕਿ ਐਵਰੇਜ ਟਰਾਂਸਪੋਰਟ ਨੂੰ ਚਾਹੀਦਾ ਡਰਾਈਵਰ ਸਿਟੀ ਦੇ ਵਿੱਚ ਤੇ ਓਨਰ ਪੇਟਰ ਐਂਡੀ ਗਰੇਵਾਲ ਕਰ ਲਓ ਐਵਰੇਜ ਟਰਾਂਸਪੋਰਟ ਨੂੰ ਜਿਹੜੇ ਡਰਾਈਵਰ ਚਾਹੀਦੇ ਨੇ ਸਿਟੀ ਦੇ ਵਿੱਚ ਤੇ ਐਂਡੀ ਗਰੇਵਾਲ ਜੀ ਦਾ ਨੰਬਰ ਹੈ 416-953-0507 416-953-0507 ਐਵਰੇਜ ਟਰਾਂਸਪੋਰਟ ਨੂੰ ਓਨਰ ਪੇਟਰ ਤੇ ਡਰਾਈਵਰ ਸਿਟੀ 'ਚ ਚਾਹੀਦੇ ਨੇ ਤੇ ਪੇ ਵੀ ਬਹੁਤ ਵਧੀਆ ਦਿੱਤੀ ਜਾਣੀ ਹੈ ਤੁਸੀਂ 295 ਤੇ 401 ਤੋਂ 1 ਮਿੰਟ ਦੀ ਦੂਰੀ ਤੇ ਆ। ਇੱਕ ਆਈ ਆ ਤੁਹਾਡੇ ਲਈ ਜਾੜ ਹੈ, ਸਕਿਉਰਿਟੀ ਦਾ ਖਾਸ ਪ੍ਰਬੰਧ ਹੈ ਔਰ 250 ਟਰੱਕ ਟ੍ਰੇਲਰ ਉੱਥੇ ਲੱਗ ਸਕਦਾ ਜੇ ਤੁਹਾਡੀ ਟਰਾਂਸਪੋਰਟ ਹੈ ਤਾਂ ਤੁਹਾਨੂੰ ਇਧਰਲੇ ਪਾਸੇ ਜਾੜ ਚਾਹੀਦੀ ਸੀਗੀ। ਨੰਬਰ ਹੈ ਨੋਟ ਕਰ ਲਓ, ਨੰਬਰ ਹੈ 519-760-6007 ਤੇ ਸੰਪਰਕ ਕੀਤਾ ਜਾ ਸਕਦਾ। ਬੜੀ ਜਲਦੀ ਅਸੀਂ ਨਪਿੰਦਰ ਬਰਾੜ ਜੀ ਨਾਲ ਗੱਲਬਾਤ ਕਰਾਂਗੇ। ਸੋ ਨਪਿੰਦਰ ਬਰਾੜ ਜੀ ਹੁਣਾਂ ਨੂੰ ਵੀ ਪੁੱਛਾਂਗੇ ਕਿ ਅੱਜ ਦਾ ਕੀ ਹਾਲ ਚਾਲ ਆ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਜਤਿੰਦਰ ਗੰਡਮ ਜੀ ਆਨਲਾਈਨ ਸਿਲਵਰਸਿਟੀ ਦੇ ਨਾਲ ਕੰਮ ਕਰਦੇ ਨੇ। ਸੋ ਇਹਨਾਂ ਕੋਲ ਟਾਊਨ ਹਾਊਸ ਤੇ ਡਿਟੈਚ ਘਰ ਬ੍ਰੈਂਪਟਨ ਦੇ ਵਿੱਚ ਆਏ ਨੇ ਤੇ ਪ੍ਰਾਈਸ ਹੈਰਾਨ ਕਰਨ ਵਾਲੀ ਆ। ਹੈਰਾਨੀ ਜਿਹੜੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਮਹਿੰਗੀ ਤੇ ਇੱਕ ਸਸਤੀ। ਇੱਕ ਕਹਿੰਦਾ ਯਾਰ ਇੰਨੀ ਸਸਤੀ ਹੈਰਾਨ ਕਰ ਦਿੱਤਾ ਤੂੰ ਤਾਂ, ਇਹ ਕਹਿੰਦਾ ਇੰਨਾ ਹੀ ਮਹਿੰਗੀ ਹੈਰਾਨ ਹੋਣ ਵਾਲੀ ਗੱਲ ਹੈ। ਸੋ ਇਹ ਸਸਤੀ ਪ੍ਰਾਈਸ ਹੈ। ਸੋ ਸਸਤੀ ਪ੍ਰਾਈਸ ਘਰਾਂ ਦੀ ਆ, ਟਾਊਨ ਹਾਊਸ ਡਿਟੈਚ 9 ਲੱਖ ਤੋਂ, ਜਿਹੜਾ 7 ਲੱਖ ਤੋਂ ਟਾਊਨ ਹਾਊਸ ਸ਼ੁਰੂ ਹੁੰਦਾ ਤੇ 9 ਲੱਖ ਤੋਂ ਡਿਟੈਚ, 9 ਲੱਖ ਦਾ ਘਰ ਡਿਟੈਚ ਲੈਣਾ ਚਾਹੁੰਦੇ ਤੁਸੀਂ, ਅੱਜ ਬੁੱਕ ਕਰਾਉਣਾ ਪਊਗਾ। ਤੇ ਅੱਜ ਹੈਗਾ 2020 ਤੇ 2021 ਦੇ ਵਿੱਚ ਤੁਹਾਨੂੰ ਘਰ ਮਿਲਣਗੇ ਜੇ ਅੱਜ ਕਲੋਜ਼ਿੰਗ ਕਰੋਗੇ। ਤੇ ਨੰਬਰ ਹੈ 647-225-0606 647-225-0606 ਤੇ ਕਾਲ ਕੀਤੀ ਜਾ ਸਕਦੀ ਹੈ। ਸੋ ਰੇਡੀ ਪ੍ਰੋਗਰਾਮ ਦੇ ਵਿੱਚ ਮੈਨੂੰ ਇੱਕ ਗੀਤ ਆ ਜਿਹੜਾ ਉਹ ਸਾਡੇ ਜਸਵੀਰ ਢਿੱਲੋਂ ਜੀ, ਸੋ ਜਸਵੀਰ ਢਿੱਲੋਂ ਜੀ ਹੁਣਾਂ ਨੇ ਇੱਕ ਗੀਤ ਮੈਨੂੰ ਭੇਜਿਆ। ਸੋ ਇਹ ਗੀਤ ਆ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ। ਸੋ ਇਹ ਵੀ ਗੀਤ ਆ ਜਿਹੜਾ ਉਹ ਕਹਿੰਦੇ ਕਿ ਅੱਜ ਕੱਲ੍ਹ ਦੇ ਜਿਹੜੇ ਮੱਦੇਨਜ਼ਰ ਰੱਖਦੇ ਹੋਏ ਗੀਤ ਤੁਹਾਨੂੰ ਭੇਜ ਰਹੇ ਹਾਂ ਤੇ ਸੁਣਾਇਓ ਜ਼ਰੂਰ। ਸੋ ਇਹ ਪ੍ਰੀਤ ਜੀ ਹੁਣਾਂ ਦਾ ਜਿਹੜਾ ਗੀਤ ਆ, ਸੋ ਕਾਲਾ ਜੀ ਹੁਣੇ, ਤਾਂ ਇਹ ਆਓ ਤੁਹਾਨੂੰ ਸੁਣਾਈਏ ਗੀਤ ਤੇ ਕੁੱਝ ਕੁ ਬੋਲ ਇਸ ਗੀਤ ਤੇ ਸੁਣਾ ਕੇ ਤੇ ਮੈਂ ਨਪਿੰਦਰ ਬਰਾੜ ਜੀ ਨਾਲ ਜਿਹੜੇ ਕਿਸਾਨਾਂ ਦੇ ਮਸਲੇ ਆ, ਕਿਸਾਨਾਂ ਦੀਆਂ ਮੰਗਾਂ ਹੈ, ਉਹਦੇ ਬਾਰੇ ਕਿਸ ਤਰ੍ਹਾਂ ਦਾ ਰਿਸਪੋਂਸ ਮਿਲ ਰਿਹਾ ਕੁਛ ਕਿ ਹਜੇ ਤੱਕ ਨਹੀਂ, ਜਿਹੜੀ ਆਵਾਜ਼ ਕਿਸਾਨਾਂ ਦੀ ਉਹ ਪਾਰਲੀਮੈਂਟ ਤੱਕ ਜਾਂ ਫਿਰ ਜਿਹੜੇ ਸਾਡੇ ਇਸ ਟਾਈਮ ਦੇ ਨੇਤਾ ਨੇ ਉਹਨਾਂ ਤੱਕ ਪਹੁੰਚੀ। ਸੋ ਆਓ ਫਿਰ ਇਹ ਗੀਤ ਤੇ ਵਾਪਸ ਆ ਰਹੇ ਹਾਂ ਟਰੈਕ ਤੋਂ ਬਾਅਦ।
ਸਰਕਾਰੇ ਨੀ ਫੇਰ ਨਾ ਆਖੀ ਬਾਕੀ ਹੋ ਗਏ ਸਰਕਾਰੇ
ਕੇ ਹਟੇ ਜਸਵੀਰ ਢਿੱਲੋਂ ਜੀ ਹੁਣਾਂ ਨੇ ਫਰਮਾਇਸ਼ ਕੀਤੀ ਇਸ ਗੀਤ ਦੀ ਔਰ ਭੇਜਿਆ ਸਾਨੂੰ ਔਰ ਮੇਰੇ ਨਾਲ ਨਪਿੰਦਰ ਬਰਾੜ ਜੀ ਨੇ ਬਰਾੜ ਸਾਹਿਬ ਵੈਲਕਮ ਟੂ ਦੀ ਸ਼ੋਅ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ
ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਸੁਣਨ ਵਾਲੇ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
ਜੀ ਬਰਾੜ ਸਾਹਿਬ ਕੁਝ ਸਮਾਂ ਹੁੰਦਾ ਜਦੋਂ ਅਸੀਂ ਖਬਰਾਂ ਜਿਹੜੀਆਂ ਇਧਰੋਂ ਉਧਰੋਂ ਭਾਲ ਕੇ ਉਹਨਾਂ ਤੇ ਡਿਸਕਸ ਕਰਦੇ ਹਾਂ ਐਨਾਲਿਸਿਸ ਕਰਦੇ ਹਾਂ ਪਰ ਜਦੋਂ ਕੋਈ ਇੱਕ ਖਬਰ ਜਿਹੜੀ ਆ ਦੁਨੀਆਂ ਭਰ ਦੇ ਵਿੱਚ ਉਸ ਦੀ ਚਿੰਤਾ ਹਰ ਇੱਕ ਵਿਅਕਤੀ ਨੂੰ ਜਿਹੜੀ ਆ ਉਹ ਲੱਗੀ ਹੋਵੇ ਉਹ ਹੈ ਕਿਸਾਨ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਉਹ ਭਾਵੇਂ ਮੀਡੀਆਕਾਰ ਹੋਣ ਜਿਹੜੇ ਵਕਾਊ ਮੀਡੀਆ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਇਹਨਾਂ ਨੇ ਕੁੜੀਆਂ ਬੁੜੀਆਂ ਦੀ ਗੱਲ ਕਰਨੀ ਆ ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ ਅਸੀਂ ਅਸਲੀ ਮੀਡੀਆ ਜਿਹੜਾ ਗੱਲ ਲੋਕਾਂ ਤੱਕ ਪਹੁੰਚਦੀ ਕਰਦਾ ਉਹਦੀ ਗੱਲਬਾਤ ਕਰਦੇ ਹਾਂ ਟੀ ਪੀ ਸੀ ਮੀਡੀਆ ਜਿਹੜਾ ਉਹਦੀ ਅਸੀਂ ਗੱਲ ਨਹੀਂ ਕਰਦੇ ਔਰ ਕੀ ਕਹਿਣਾ ਚਾਹੋਗੇ ਤੁਸੀਂ ਇਸ ਕਿਸਾਨ ਜਿਹੜਾ ਅੱਜ ਸੜਕਾਂ ਤੇ ਉਤਰਿਆ ਹੋਇਆ ਉਹਨਾਂ ਦੀ
ਦੇਖੋ ਕਿਸਾਨ ਸੜਕਾਂ ਤੇ ਉਤਰਿਆ ਹੋਇਆ ਉਹ ਆਪਦੇ ਹੱਕ ਦੇ ਲਈ ਉਤਰਿਆ ਕਿਸਾਨ ਕੋਈ ਕਿਸੇ ਦੀ ਜ਼ਿਆਦਤੀ ਦੇ ਲਈ ਨਹੀਂ ਉਤਰਿਆ ਵੀ ਕਿਸੇ ਤੇ ਉਹਨੇ ਜ਼ਿਆਦਤੀ ਕਰਨੀ ਹੈ ਉਹ ਲੋਕਾਂ ਨੂੰ ਤੰਗ ਕਰਨ ਲਈ ਨਹੀਂ ਉਤਰਿਆ ਉਹ ਸਿਰਫ ਇੰਨਾ ਕੁ ਚਾਹੁੰਦਾ ਹੈ ਕਿ ਮੇਰੇ ਜਵਾਕਾਂ ਦੇ ਮੂੰਹ ਦੇ ਵਿੱਚੋਂ ਰੋਟੀ ਨਾ ਖੋ ਕਿਸਾਨ ਸਿਰਫ ਇੰਨਾ ਕੁ ਚਾਹੁੰਦਾ ਹੈ ਕਿ ਮੈਂ ਪੂਰੇ ਦੇਸ਼ ਦੇ ਜਵਾਕਾਂ ਨੂੰ ਰੋਟੀ ਪਾਇਆ ਘੱਟੋ ਘੱਟ ਮੇਰੇ ਜਵਾਕਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਰੋਟੀ ਜੋਗਾ ਰਹਿਣ ਦਿਓ ਅੱਗੇ ਤਾਂ ਇੱਥੋਂ ਦੇ ਹਾਲਾਤ ਪਹਿਲਾਂ ਹੀ ਇੰਨੇ ਕੁ ਮਾੜੇ ਆ ਵੀ ਇੰਨੇ ਕਿਸਾਨ ਆਪਦੀਆਂ ਜਾਨਾਂ ਦੇ ਕੇ ਖੁਦਕੁਸ਼ੀਆਂ ਕਰ ਗਏ ਔਰ ਰੋਟੀ ਦੇ ਲਾਲੇ ਇੰਨੇ ਕੁ ਪਹਿਲਾਂ ਹੀ ਪਏ ਹੋਏ ਆ ਕਿ ਆਪਦੇ ਪੁੱਤਾਂ ਨੂੰ ਆਪਦੇ ਬੱਚਿਆਂ ਨੂੰ ਜਿਹੜੀ ਵੀ ਚਾਰ ਉਹਦੇ ਜ਼ਮੀਨ ਜੱਟ ਕੋਲ ਹੈਗੀ ਆ ਉਹ ਗਹਿਣੇ ਕਰਕੇ ਵੇਚ ਕੇ ਆਪਦੇ ਜਵਾਕਾਂ ਨੂੰ ਬਾਹਰ ਭੇਜ ਰਿਹਾ ਰੋਟੀ ਜੋਗਾ ਕਰ ਰਿਹਾ ਤੇ ਜੇ ਇਹੀ ਹਾਲਾਤ ਰਹੇ ਜਿਹੜੇ ਹਾਲਾਤ ਹੁਣ ਪੈਦਾ ਹੋਏ ਨੇ ਨਵਾਂ ਕਾਨੂੰਨ ਲੈ ਆਉਂਦਾ ਤਾਂ ਸ਼ਾਇਦ ਇਹ ਜ਼ਮੀਨ ਵੀ ਜੱਟ ਕੋਲ ਨਾ ਰਵੇ ਵੀ ਜਿਹਦੇ ਵੇਚ ਕੇ ਜਿਹਨੂੰ ਗਹਿਣੇ ਕਰਕੇ ਆਪਦੇ ਜਵਾਕਾਂ ਨੂੰ ਰੋਟੀ ਪਾਲੇ ਬਾਹਰ ਭੇਜ ਦੇਵੇ ਐਸੇ ਹਾਲਾਤ ਬਣਦੇ ਦਿੰਦੇ ਆ ਜੱਟ ਨੂੰ ਐਸੇ ਹਾਲਾਤ ਬਣਦੇ ਦਿੰਦੇ ਆ ਕਿਸਾਨ ਨੂੰ ਉਹਨੂੰ ਹਨੇਰਾ ਦਿਖਦਾ ਉਹਨੂੰ ਕਿਸੇ ਪਾਸੇ ਚਾਨਣ ਦੀ ਕਿਰਨ ਦਿਖਦੀ ਨਹੀਂ ਪਰ ਇੱਕ ਗੱਲ ਸਿੱਧੂ ਸਾਹਿਬ ਅਕਸਰ ਅਸੀਂ ਦੇਖਦੇ ਹਾਂ ਕਿ ਕਈ ਮੁੱਦੇ ਹੁੰਦੇ ਆ ਉੱਠਦੇ ਆ ਗਵਾਚ ਜਾਂਦੇ ਆ ਕਈ ਮੁੱਦੇ ਹੁੰਦੇ ਆ ਚਰਚਾ ਹੁੰਦੀ ਆ ਠੰਡੀ ਪੈ ਜਾਂਦੀ ਆ ਕਈ ਮੁੱਦੇ ਹੁੰਦੇ ਆ ਉਹਦੇ 'ਚ ਇੱਕ ਗਿਣਿਆ ਚੁਣਿਆ ਤਬਕਾ ਬੋਲਦਾ ਪਰ ਕਿਸਾਨ ਦੇ ਹੱਕ ਦੇ ਵਿੱਚ ਅੱਜ ਹਰ ਕੋਈ ਆ ਗਿਆ ਚਾਹੇ ਕੋਈ ਡਾਕਟਰ ਹੈ ਚਾਹੇ ਕੋਈ ਇੰਜੀਨੀਅਰ ਹੈ ਚਾਹੇ ਕੋਈ ਕਲਾਕਾਰ ਹੈ ਔਰ ਇੱਕ ਦੂਜੇ ਦੇ ਨਾਲ ਸਾਰੇ ਅੱਜ ਡਟ ਕੇ ਖੜਦੇ ਨਜ਼ਰ ਆ ਰਹੇ ਨੇ ਹਾਲਾਂਕਿ ਸਭ ਨੇ ਰਸਤਾ ਆਪਣਾ ਆਪਣਾ ਚੁਣਿਆ ਇੱਕ ਰਸਤਾ ਚੁਣਨ ਦੀ ਜ਼ਰੂਰਤ ਸੀ ਹਜੇ ਉਹ ਇੱਕ ਰਸਤੇ ਤੇ ਸਾਰੇ ਨਹੀਂ ਆਏ ਹਾਂ ਬੀਜੇਪੀ ਦਾ ਰਾਹ ਵੱਖਰਾ ਕਿਉਂਕਿ ਬੀਜੇਪੀ ਨੇ ਤਾਂ ਚੰਦ ਚਾੜਿਆ ਪਰ ਤੁਸੀਂ ਕੱਲ੍ਹ ਨੂੰ ਲਾ ਲਓ ਦੇਖੋ ਕੱਲ੍ਹ ਬੈਂਸ ਪ੍ਰਦਰਸ਼ਨ ਕਰਕੇ ਆਏ ਆ ਪਹਿਲਾਂ ਕਾਂਗਰਸ ਪ੍ਰਦਰਸ਼ਨ ਕਰਕੇ ਆਈ ਸੀ ਆਮ ਆਦਮੀ ਪਾਰਟੀ ਨੇ ਪ੍ਰੋਟੈਸਟ ਕੀਤਾ ਔਰ ਕੱਲ੍ਹ ਨੂੰ ਹੁਣ ਪੂਰਾ ਪੰਜਾਬ ਆ ਜਿਹੜਾ ਬੰਦ ਬੁਲਾਇਆ ਗਿਆ ਚਾਹੇ ਬੰਦ ਕਿਸਾਨ ਜਥੇਬੰਦੀਆਂ ਨੇ ਬੁਲਾਇਆ ਸੀ ਪਰ ਉਹਦੇ ਸਮਰਥਨ ਦੇ ਵਿੱਚ ਕਾਂਗਰਸ ਉਤਰੀ ਉਹਦੇ ਸਮਰਥਨ ਦੇ ਵਿੱਚ ਆਮ ਆਦਮੀ ਪਾਰਟੀ ਉਤਰੀ ਸਮਰਥਨ ਦੇ ਵਿੱਚ ਅਕਾਲੀ ਦਲ ਉਤਰਿਆ ਸਮਰਥਨ ਦੇ ਵਿੱਚ ਆੜ੍ਹਤੀਏ ਉਤਰੇ ਤੇ ਸਮਰਥਨ ਦੇ ਵਿੱਚ ਕਲਾਕਾਰ ਉਤਰੇ ਕਲਾਕਾਰ ਉਹ ਕਲਾਕਾਰ ਜਿਨ੍ਹਾਂ ਦਾ ਕੰਮ ਲੋਕਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਨਾ ਉਹ ਕਲਾਕਾਰ ਜਿਨ੍ਹਾਂ ਨੇ ਲੋਕਾਂ ਦੇ ਖੁਸ਼ੀ ਦੇ ਮੌਕੇ ਸ਼ਾਮਿਲ ਹੋਣਾ ਹੁੰਦਾ ਉੱਥੋਂ ਉਹਨਾਂ ਨੇ ਆਪਦੀ ਰੋਜ਼ੀ ਰੋਟੀ ਚਲਾਉਣੀ ਹੁੰਦੀ ਹੈ ਪਰ ਅੱਜ ਇਹਨਾਂ ਕਿਸਾਨਾਂ ਅੱਜ ਇਹਨਾਂ ਕਿਸਾਨਾਂ ਦਾ ਦਰਦ ਵੇਖ ਕੇ ਖੁਸ਼ੀਆਂ ਦੇ ਵਿੱਚ ਜਾ ਕੇ ਸ਼ਰੀਕ ਹੋਣ ਵਾਲੇ ਕਲਾਕਾਰ ਹੁਣ ਕਿਸਾਨ ਦੇ ਦੁੱਖ 'ਚ ਸ਼ਰੀਕ ਹੋਣ ਦੇ ਲਈ ਮੈਦਾਨ 'ਚ ਉੱਤਰਨ ਲੱਗੇ ਆ ਕੱਲ੍ਹ ਨੂੰ ਰਣਜੀਤ ਬਾਵਾ ਨੇ ਦੇਖੋ ਸ਼ੁਰੂਆਤ ਕੀਤੀ ਸੀ ਰਣਜੀਤ ਬਾਵਾ ਅੱਜ ਰਣਜੀਤ ਬਾਵਾ ਦੇ ਨਾਲ ਕਾਫੀ ਗੱਲਬਾਤ ਵੀ ਹੋਈ ਆ ਤਾਂ ਰਣਜੀਤ ਬਾਵਾ ਨੇ ਜੀ ਇੱਕ ਗੱਲ ਦੱਸੀ ਮੈਂ ਕਿਹਾ ਰਣਜੀਤ ਬਾਵਾ ਸਾਹਿਬ ਤੁਹਾਨੂੰ ਅਚਾਨਕ ਦਰਦ ਕਿਵੇਂ ਜਾਗ ਗਿਆ ਤਾਂ ਬਾਵਾ ਨੇ ਦੱਸਿਆ ਕਹਿੰਦਾ ਜੀ ਮੈਂ ਤਾਂ ਅੱਜ ਵੀ ਖੇਤੀ ਕਰਦਾ ਔਰ ਮੰਡੀ ਜਾ ਕੇ ਆਪ ਫਸਲ ਵੇਚ ਕੇ ਆਉਣਾ ਬਾਵਾ ਖੁਦ ਕਿਸਾਨ ਹੈ ਔਰ ਇਸ ਕਰਕੇ ਉਹ ਕਹਿੰਦਾ ਕਿ ਜਦੋਂ ਮੈਨੂੰ ਪਤਾ ਔਰ ਪੜ੍ਹਿਆ ਲਿਖਿਆ ਮੁੰਡਾ ਉਹ ਕਹਿੰਦਾ ਜੀ ਮੈਂ ਸਾਰੇ ਆਰਡੀਨੈਂਸ ਸਾਰੇ ਬਿੱਲਾਂ ਬਾਰੇ ਚੰਗੀ ਤਰ੍ਹਾਂ ਪੜ੍ਹਿਆ ਔਰ ਮੈਨੂੰ ਪਤਾ ਹੈ ਕਿ ਵਾਕਈ ਕਿਸਾਨ ਮਾਰੂ ਬਿੱਲ ਨੇ ਇਹ ਔਰ ਮੈਨੂੰ ਪਤਾ ਹੈ ਕਿ ਮੈਂ ਥੋੜੀ ਜਿਹੀ ਜ਼ਮੀਨ ਦਾ ਮਾਲਕ ਹੈ ਮੈਂ ਤਾਂ ਗਾ ਕੇ ਚਲੋ ਆਪਦੇ ਰੋਟੀ ਜੋਗਾ ਮਸਲਾ ਹੱਲ ਕਰ ਲੈਣਾ ਪਰ ਜਿਹੜੇ ਵਿਚਾਰੇ ਸਾਡੇ ਚਾਚੇ ਤਾਏ ਜਾਂ ਹੋਰ ਭੈਣ ਭਰਾ ਇਕੱਲੇ ਜ਼ਮੀਨ ਸਿਰ ਤੇ ਆ ਉਹਨਾਂ ਦੀ ਰੋਟੀ ਗਾਹ ਪੱਕਦੀ ਦਿਖਦੀ ਨਹੀਂ ਇਸ ਕਰਕੇ ਇਹ ਜਿਹੜਾ ਹੈਗਾ ਸੀ ਇਹਨਾਂ ਦੇ ਮਦਦ ਦੇ ਵਿੱਚ ਆਏ ਆ ਤੇ ਜਦੋਂ ਇੱਕ ਬੰਦੇ ਨੇ ਮਦਦ ਦੀ ਹੱਥ ਅੱਗੇ ਵਧਾਇਆ ਤਾਂ ਤਕਰੀਬਨ ਵਾਹਵਾ ਕਲਾਕਾਰ ਜਿਹੜੇ ਉਹ ਅੱਗੇ ਆਏ ਆ ਜਿਹੜਾ ਤੁਸੀਂ ਦੀਪ ਸਿੱਧੂ ਦੀ ਗੱਲ ਕਰ ਲਓ ਜਿਹੜਾ ਸੰਨੀ ਦਿਓਲ ਦੇ ਨਾਲ ਤੁਸੀਂ ਵੇਖਿਆ ਸੀ ਕਿ ਗੱਡੀਆਂ ਦੇ ਉੱਤੇ ਕਿਹੜਾ ਫਿਰਦਾ ਹੁੰਦਾ ਸੀ ਸੰਨੀ ਦਿਓਲ ਨੂੰ ਜਿਤਾਉਣ ਵੇਲੇ ਵੀ ਬੜਾ ਉਹਨੇ ਤਰ੍ਹਾਂ ਜ਼ੋਰ ਲਾਇਆ ਤਾਂ ਉਹ ਵੀ ਸੰਨੀ ਦਿਓਲ ਨੂੰ ਛੱਡ ਕੇ ਅੱਜ ਕਿਸਾਨਾਂ ਦੇ ਨਾਲ ਆ ਕੇ ਰਲ ਗਿਆ ਔਰ ਕੱਲ੍ਹ ਨੂੰ ਸਮਰਥਨ ਕੀਤਾ ਹੈ ਜਿਹੜਾ ਬੰਦ ਹੈ ਉਹਦੇ ਵਿੱਚ ਜਿਹੜੀ ਹਰਭਜਨ ਮਾਨ ਹੋਵੇ ਚਾਹੇ ਤਰਸੇਮ ਜੱਸੜ ਹੋਵੇ ਹਿਮਾਂਸ਼ੀ ਖੁਰਾਣਾ ਦੀ ਵੀ ਗੱਲ ਹੋ ਰਹੀ ਹੈ ਔਰ ਰਣਜੀਤ ਬਾਵਾ ਔਰ ਹੋਰ ਕਾਫੀ ਕਲਾਕਾਰ ਇਹ ਕੁਲਵਿੰਦਰ ਬਿੱਲਾ ਇਹ ਜਾ ਰਹੇ ਨੇ ਨਾਭੇ ਨਾਭੇ ਇੱਕ ਬੜਾ ਵੱਡਾ ਧਰਨਾ ਹੈ ਜੀ ਔਰ ਉੱਥੇ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਇਹ ਉੱਥੇ ਉਹਨਾਂ ਦੇ ਸਮਰਥਨ 'ਚ ਜਾ ਰਹੇ ਨੇ ਦੂਜੇ ਪਾਸੇ ਇੱਕ ਧਰਨਾ ਹੈਗਾ ਸ਼ੰਭੂ ਬੈਰੀਅਰ 'ਤੇ ਉੱਥੇ ਲੱਖਾਂ ਸਧਾਣਾ ਪਹੁੰਚ ਰਿਹਾ ਔਰ ਉੱਥੇ ਹਰਫ ਚੀਮਾ ਪਹੁੰਚ ਰਿਹਾ, ਦੀਪ ਸਿੱਧੂ ਪਹੁੰਚ ਰਿਹਾ, ਹੋਰ ਕਈ ਕਲਾਕਾਰ ਪਹੁੰਚ ਰਹੇ ਆ। ਤੀਜਾ ਧਰਨਾ ਹੈ ਜੀ ਮਾਨਸਾ, ਉੱਥੇ ਵੀ ਕਾਫੀ ਜਿਹੜੇ ਕਿਸਾਨ ਜਥੇਬੰਦੀ, ਕਿਉਂਕਿ ਗਾੜਾ ਉਹ ਇਲਾਕਾ ਔਰ ਉੱਥੇ ਵੀ ਕਈ ਸਿੰਗਰ ਆ ਜਿਹੜੇ ਕਲਾਕਾਰ ਉਹ ਪਹੁੰਚ ਰਹੇ ਆ, ਤਾਂ ਇੱਕ ਇੱਕ ਸਾਂਝੀ ਆਵਾਜ਼ ਜਿਹੜੀ ਆਉਂਦੀ ਦਿਖ ਰਹੀ ਆ। ਪਰ ਹੁਣ ਜ਼ਰੂਰਤ ਕਾਹਦੀ ਹੈ? ਜ਼ਰੂਰਤ ਸਿੱਧੂ ਸਾਹਿਬ ਇਹ ਹੈ ਕਿ ਇਹਨਾਂ ਕਲਾਕਾਰਾਂ ਨੇ ਜਾਂ ਹੋਰ ਆੜਤੀਆਂ ਨੇ ਹਾਦਾ ਨਾਲਾ ਮਾਰਿਆ, ਇਕੱਠੇ ਹੋਏ ਆ। ਹੁਣ ਜ਼ਰੂਰਤ ਸਿਰਫ ਇਹ ਹੈ ਕਿ ਜਿਹੜੇ ਸਾਡੇ ਲੀਡਰ ਨੇ, ਜਿਹੜੇ ਸਾਡੇ ਪੋਲੀਟੀਸ਼ੀਅਨ ਨੇ, ਆਪਣਾ ਆਪਣਾ ਝੰਡਾ ਚੱਕੀ ਫਿਰਦੇ ਆ। ਕੋਈ ਕਾਂਗਰਸ ਦਾ ਝੰਡਾ ਚੱਕੀ ਫਿਰਦਾ, ਕੋਈ ਅਕਾਲੀ ਦਲ ਦਾ ਚੱਕੀ ਫਿਰਦਾ, ਕੋਈ ਆਮ ਆਦਮੀ ਪਾਰਟੀ ਦਾ ਚੱਕੀ ਫਿਰਦਾ। ਇਹਨਾਂ ਨੂੰ ਇਹ ਬੇਨਤੀ ਹੈ, ਇਹ ਜ਼ਰੂਰਤ ਆ ਸਿੱਧੂ ਸਾਹਿਬ। ਨਹੀਂ ਤਾਂ ਦੇਖੋ ਸਿਆਸੀ ਲੋਕ ਕੀ ਕਰਦੇ ਨੇ, ਜਾਂ ਗੋਰਿਆਂ ਨੇ ਕੀ ਕੀਤਾ ਸੀ, ਗੋਰਿਆਂ ਨੇ ਕੀ ਕੀਤਾ, ਸਾਨੂੰ ਅੱਡੋ ਅੱਡੀ ਪਾੜਿਆ ਤੇ ਰਾਜ ਕੀਤਾ। ਉਹੀ ਗੱਲ ਹੈ ਵੀ ਕੇਂਦਰ ਸਰਕਾਰ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਪਾੜਨ ਨੂੰ ਫਿਰਦੀ ਹੈ। ਇਸ ਕਰਕੇ ਸ਼ਾਇਦ ਇਸ ਪੋਲੀਟਿਕਸ ਨੂੰ ਸਮਝ ਨਹੀਂ ਪਾ ਰਹੇ, ਜਾਂ ਫਿਰ ਇਹ ਖੁਦ ਪੋਲੀਟਿਕਸ ਕਰ ਰਹੇ ਨੇ। ਵੱਖਰਾ ਵੱਖਰਾ ਝੰਡਾ ਚੱਕੀ ਫਿਰਦੇ ਆ, ਵੱਖਰੇ ਵੱਖਰੇ ਪ੍ਰਦਰਸ਼ਨ ਕਰੀ ਜਾਂਦੇ ਆ। ਇਹਨਾਂ ਨੂੰ ਜ਼ਰੂਰਤ ਹੈ ਕਿ ਸਾਰੇ ਪੋਲੀਟੀਸ਼ੀਅਨ, ਸਾਰੀਆਂ ਪਾਰਟੀਆਂ, ਸਾਰੀਆਂ ਜਥੇਬੰਦੀਆਂ, ਸਾਰੇ ਪੰਜਾਬ ਦੇ ਆਮ ਲੋਕ, ਇਹ ਸਾਰੇ ਇਕੱਠੇ ਹੋ ਜਾਣ। ਤੇ ਜਿੱਦਾਂ ਆਪਾਂ ਨਿੱਕੇ ਹੁੰਦੇ ਕਹਾਣੀ ਨੀ ਪੜ੍ਹਦੇ ਰਹੇ, ਇੱਕ ਸੋਟੀ ਤੋੜੀ ਟੁੱਟ ਗਈ, ਦੂਜੀ ਸੋਟੀ ਤੋੜੀ ਟੁੱਟ ਗਈ, ਤੇ ਜਦੋਂ ਪੰਜ ਸੱਤ ਸੋਟੀਆਂ ਇਕੱਠੀਆਂ ਕਰਕੇ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਨਹੀਂ ਟੁੱਟੀਆਂ। ਤਾਂ ਤੁਸੀਂ ਕੇਂਦਰ ਦੇ ਅੱਗੇ ਤੁਸੀਂ ਇਹਨਾਂ ਸੋਟੀਆਂ ਦਾ ਕੰਮ ਨਾ ਕਰੋ, ਨਾ ਦੱਸੋ, ਇਕੱਠੇ ਹੋ ਕੇ ਤੁਸੀਂ ਸਾਹਮਣੇ ਆਓ।
ਬਰਾੜ ਸਾਹਿਬ, ਪੋਲੀਟੀਸ਼ੀਅਨ ਦੀ ਗੱਲ ਕੀਤੀ ਆ, ਪੋਲੀਟੀਸ਼ੀਅਨ ਹੁਣ ਤੁਹਾਨੂੰ ਪਤਾ ਕਿ ਕਾਂਗਰਸ ਪਾਰਟੀ ਬਹੁਗਿਣਤੀ ਦੇ ਵਿੱਚ ਪੰਜਾਬ 'ਚ ਆ, ਔਰ ਆਪੋਜੀਸ਼ਨ ਦੇ ਵਿੱਚ ਚਲੋ ਭਾਵੇਂ ਆਮ ਆਦਮੀ ਪਾਰਟੀ ਆ, ਜੇ ਅਕਾਲੀ ਦਲ ਨੂੰ ਵੀ ਮੰਨਿਆ ਜਾਵੇ ਕਿ ਆਪੋਜੀਸ਼ਨ ਆਪਦੇ ਆਪ ਨੂੰ ਕਹਿੰਦੀ ਹੈ ਅਕਾਲੀ ਦਲ ਆ। ਸੋ ਅੱਜ ਬੀਬਾ ਸਿਮਰਤ ਜੀ ਦਾ ਮੈਂ ਸੁਣਦਾ ਸੀ ਉੱਥੇ ਸਪੀਚ, ਤੇ ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਗਸਤ ਮਹੀਨੇ ਦੇ ਵਿੱਚ ਪਤਾ ਲੱਗ ਗਿਆ ਸੀਗਾ 2019 ਦੇ ਵਿੱਚ, ਹੁਣ ਇੱਕ ਸਾਲ ਤੋਂ ਵੀ ਉੱਪਰ ਹੋ ਗਿਆ, ਕਿ ਇਹ ਬਿੱਲ ਆ ਜਿਹੜਾ ਆਉਣ ਵਾਲਾ। ਤੇ ਸਤੰਬਰ ਮਹੀਨੇ ਦੇ ਵਿੱਚ ਮਨਪ੍ਰੀਤ ਬਾਦਲ ਦੀ ਵੀ ਜਿਹੜੀ ਮੀਟਿੰਗ ਹੋਈ ਬੰਬੇ ਦੇ ਵਿੱਚ। ਸੋ ਇਹ ਫਿਰ ਉਦੋਂ ਆਪੋਜੀਸ਼ਨ ਵਾਲਾ ਇਹਨਾਂ ਨੇ ਰੋਲ ਅਦਾ ਕਿਉਂ ਨਹੀਂ ਕੀਤਾ, ਉਦੋਂ ਕਿਉਂ ਨਹੀਂ ਬੋਲੇ ਇਹ?
ਸਿੱਧੂ ਸਾਹਿਬ, ਗੱਲ ਤੁਹਾਡਾ ਦੇਖੋ ਸਵਾਲ ਬੜਾ ਜਾਇਜ਼, ਸਾਰੇ ਲੋਕਾਂ ਦੇ ਜ਼ਹਿਨ ਦੇ ਵਿੱਚ ਸਵਾਲ ਆ। ਅੱਜ ਮਨਪ੍ਰੀਤ ਬਾਦਲ ਮੀਡੀਆ ਦੇ ਸਾਹਮਣੇ ਆਏ ਬੜੇ ਦਿਨਾਂ ਬਾਅਦ, ਉਹਨਾਂ ਨਾਲ ਗੱਲਬਾਤ ਕੀਤੀ ਅਸੀਂ, ਸਵਾਲ ਵੀ ਉਹਨਾਂ ਪੁੱਛੇ। ਮਨਪ੍ਰੀਤ ਬਾਦਲ ਨੇ ਇਹ ਦਾਅਵਾ ਕੀਤਾ ਕਿ ਪਹਿਲੀ ਮੀਟਿੰਗ ਦੇ ਵਿੱਚ ਜਿਹਦੇ 'ਚ ਉਸ ਦਿਨ ਪਾਰਲੀਮੈਂਟ ਦੇ ਅੰਦਰ ਦਾਅਵਾ ਕੀਤਾ ਸੀ ਕਿ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਪਹਿਲੀ ਮੀਟਿੰਗ 'ਚ ਸ਼ਾਮਿਲ ਹੋਏ। ਪਰ ਜਿਹੜਾ ਰਿਕਾਰਡ ਬੋਲਦਾ, ਜਿਹੜੇ ਕਾਗਜ਼ ਬੋਲਦੇ ਨੇ, ਉਹਨਾਂ ਕਾਗਜ਼ਾਂ ਦੇ ਮੁਤਾਬਕ ਪਹਿਲੀ ਮੀਟਿੰਗ 'ਚ ਕੈਪਟਨ ਅਮਰਿੰਦਰ ਸਿੰਘ ਸ਼ਾਮਿਲ ਨਹੀਂ ਹੋਏ, ਦੂਜੀ ਮੀਟਿੰਗ ਦੇ ਵਿੱਚ ਬੁਲਾਇਆ ਗਿਆ, ਮਨਪ੍ਰੀਤ ਸਿੰਘ ਬਾਦਲ ਸ਼ਾਮਿਲ ਹੋਏ। ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਤੁਸੀਂ ਮਿੰਟ ਟੂ ਮਿੰਟ ਜਿਹੜਾ ਸਾਡੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਆ ਉਹ ਤੁਸੀਂ ਕਢਵਾ ਕੇ ਦੇਖ ਲਓ। ਉਹਨਾਂ ਲੈ ਕੇ ਪੇਸ਼ ਹੋਏ, ਉਹਨਾਂ ਨੇ ਪੇਸ਼ ਕੀਤਾ, ਉਹਨਾਂ ਕਿਹਾ ਕਿ ਸਾਨੂੰ ਸਿਰਫ ਦੱਸਿਆ ਗਿਆ, ਸਾਡੇ ਸੁਝਾਅ ਨਹੀਂ ਮੰਗੇ ਗਏ, ਸਾਨੂੰ ਸਿਰਫ ਦੱਸ ਦਿੱਤਾ ਗਿਆ ਕਿ ਵੀ ਆਹ ਇੰਪਲੀਮੈਂਟ ਹੋ ਗਿਆ ਤੇ ਦੇਖ ਲਓ। ਯਾਨੀ ਹਰ ਕੋਈ ਆਪਦੇ ਪੱਖ ਦੀ ਗੱਲ ਕਰ ਰਿਹਾ ਸੀ ਸਾਹਿਬ। ਹੁਣ ਇਹ ਕਹਿੰਦੇ ਆ ਕਿ ਜਦੋਂ ਕੈਬਨਿਟ ਦੇ ਵਿੱਚ ਉੱਥੇ ਇਹ ਬਿੱਲ ਲੈ ਕੇ ਆਉਂਦਾ ਤਾਂ ਉਦੋਂ ਹਰਸਿਮਰਤ ਬਾਦਲ ਕਿੱਥੇ ਸੀ? ਉਹ ਕਹਿੰਦੇ ਆ ਕਿ ਜਦੋਂ ਮੀਟਿੰਗ ਤੁਹਾਨੂੰ ਬੁਲਾਇਆ ਗਿਆ ਤਾਂ ਤੁਸੀਂ ਕਿਉਂ ਨਹੀਂ ਬੋਲੇ? ਗੱਲ ਇਹ ਹੈ ਵੀ ਹਲੇ ਵੀ ਸਿਰਫ ਆਪਣਾ ਆਪਣਾ ਪਾਸਾ ਬਚਾਉਣ ਦੀ ਕੋਸ਼ਿਸ਼ ਹੈ, ਹਲੇ ਸਿਰਫ ਖੁਦ ਨੂੰ ਬਚਾਉਣ, ਆਪਦਾ ਮਾਸ ਬਚਾਉਣ ਦੀ ਕੋਸ਼ਿਸ਼ ਹੈ, ਹਲੇ ਜੱਟ ਦਾ ਮਾਸ ਬਚਾਉਣ ਵਾਲੇ ਪਾਸੇ ਨਹੀਂ ਹੋਏ। ਹਲੇ ਤਾਂ ਸਾਰਿਆਂ ਨੂੰ ਇਹ ਲੱਗਦਾ ਵੀ ਕਿਤੇ ਜੇ ਸਾਡੇ ਸਿਰ ਤੇ ਆ ਕੇ ਟੁੱਟ ਗਈ ਤਾਂ ਸਾਡੀਆਂ ਵੋਟਾਂ ਖਰਾਬ ਹੋ ਜਾਣੀਆਂ, 2022 ਨੇੜੇ ਆਈ ਜਾਂਦੀ ਹੈ। ਹਲੇ ਸਾਰਿਆਂ ਨੂੰ ਇਹ ਨਹੀਂ ਲੱਗਦਾ ਕਿ ਕਿਸਾਨ ਮਰ ਜੂਗਾ, ਜਾਵਾਂਗੇ ਕਿੱਥੇ? ਜਦੋਂ ਇਹਨਾਂ ਸਾਰਿਆਂ ਨੂੰ ਇਹ ਲੱਗੂਗਾ ਨਾ ਕਿ ਕਿਸਾਨ ਮਰਜੂ, ਜੱਟ ਮਰਜੂਗਾ, ਕਿਸਾਨ ਨੂੰ ਬਚਾਉਣਾ, ਜੱਟ ਨੂੰ ਬਚਾਉਣਾ, ਉਦੋਂ ਥੋੜੀ ਬਹੁਤੀ ਆਪਦੀ ਕਿਰਨ ਜਾਗੂਗੀ ਸਿੱਧੂ ਸਾਹਿਬ। ਜਿੰਨੀ ਦੇਰ ਤੱਕ ਇਹ ਕੁਛ ਚੱਲੀ ਜਾਊਗਾ ਨਾ, ਮੈਨੂੰ ਨਹੀਂ ਲੱਗਦਾ ਕਿ ਕੋਈ ਗੱਲ ਪੱਲੇ ਪਊਗੀ। ਇਹਦੇ ਸਾਰੇ ਆਪਦਾ ਆਪਦਾ ਮਾਸ ਬਚਾਉਂਦੇ ਫਿਰਦੇ ਆ। ਪਰ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਦਿਆਂ, ਜਿਹੜੇ ਮੁਲਾਜ਼ਮ ਨੇ ਪੰਜਾਬ ਦੇ, ਮੁਲਾਜ਼ਮ ਜ਼ਿਆਦਾਤਰ ਦੇਖੋ ਪੰਜਾਬ ਦੀ ਕਿਸਾਨੀ ਨਾਲ ਹੀ ਸੰਬੰਧਿਤ ਨੇ। ਜ਼ਿਆਦਾਤਰ ਮਾਸਟਰ ਲਾ ਲਓ ਤੁਸੀਂ, ਮਾਸਟਰ ਤਾਂ ਤਕਰੀਬਨ ਆਪ ਹੀ ਵਾਹੀ ਕਰਦੇ ਆ, ਜਾਂ ਜਿਹੜੇ ਕੋਈ ਅਫਸਰ ਬਣ ਗਏ, ਕੋਈ ਮੁਲਾਜ਼ਮ ਲੱਗ ਗਏ, ਉਹਨਾਂ ਦਾ ਪਰਿਵਾਰ ਦਾ ਪਿਛੋਕੜ, ਚਾਚੇ ਤਾਏ ਜਾਂ ਬਜ਼ੁਰਗ ਤਾਂ ਵਾਹੀ ਵਾਲੇ ਹੀ ਹੈ। ਤਾਂ ਅੱਜ ਪੰਜਾਬ ਸਿਵਲ ਸੈਕਟਰੀਏਟ ਦੀ ਜਿਹੜੀ ਇੰਪਲਾਈ ਯੂਨੀਅਨ ਹੈ, ਜਿਹੜੀ ਜਿੱਥੋਂ ਕਿ ਸਰਕਾਰ ਬੈਠਦੀ ਹੈ ਚੰਡੀਗੜ੍ਹ ਦੇ ਵਿੱਚ, ਉੱਥੇ ਜਿਹੜੀ ਯੂਨੀਅਨ ਬਣਾਈ ਗਈ ਆ, ਉਹ ਮੁਲਾਜ਼ਮਾਂ 'ਚ ਭੁੱਖ ਹੜਤਾਲ 'ਤੇ ਬੈਠ ਗਏ। ਸੁਖਚੈਨ ਸਿੰਘ ਖਹਿਰਾ ਉਹਨਾਂ ਦਾ ਪ੍ਰਧਾਨ ਆ, ਉਹ ਭੁੱਖ ਹੜਤਾਲ 'ਤੇ ਬੈਠ ਗਏ। ਉਹ ਆਉਂਦੇ ਇਹ ਵੀ ਜੇ ਕਿਸਾਨ ਮਰ ਗਿਆ ਤਾਂ ਸਾਡੀ ਨੌਕਰੀ ਕਾਹਦੀ ਰਹਿ ਗਈ, ਮੰਡੀ ਬੋਰਡ ਬੰਦ ਹੋ ਗਿਆ ਤਾਂ 4000 ਮੁਲਾਜ਼ਮ ਮੰਡੀ ਬੋਰਡ ਦਾ ਹੀ ਹੈ, ਉਹ ਸਾਡੇ ਭੈਣ ਭਰਾ ਨੇ, ਅਸੀਂ ਖੁਦ ਖੇਤੀ ਵਾਲੇ ਪਰਿਵਾਰਾਂ ਦੇ ਵਿੱਚੋਂ ਆਉਣੇ ਆ। ਤੇ ਜੇ ਇਹੀ ਕਿਸਾਨ ਮਰ ਗਿਆ ਤਾਂ ਅਸੀਂ ਮੁਲਾਜ਼ਮ ਕਿੱਧਰ ਜਾਣੇ ਆ? ਔਰ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ ਸਾਡੇ ਮੁਲਾਜ਼ਮ ਜਿਹੜੇ ਨੇ, ਸਰਕਾਰੀ ਮੁਲਾਜ਼ਮ ਨੇ ਜਿਹੜੇ ਡੀਸੀ ਦਫ਼ਤਰਾਂ 'ਚ ਬੈਠੇ ਨੇ, ਉਹ ਸਾਰੇ ਇਸ ਕਿਸਾਨੀ ਮੋਰਚੇ ਦਾ ਸਮਰਥਨ ਕਰਦੇ ਨੇ। ਤੁਸੀਂ ਸਰ ਤੁਸੀਂ ਆਪ ਦੇਖੋ ਕਿ ਕੋਈ ਦੋ ਰਹਿ ਨਹੀਂ ਕਿ ਸਾਰਾ ਪੰਜਾਬ ਇੱਕ ਸੁਰ ਹੋ ਗਿਆ, ਸਾਰਾ ਪੰਜਾਬ ਇਕੱਠਾ ਹੋ ਕੇ ਬੋਲ ਰਿਹਾ। ਪਰ ਰੌਲਾ ਉਹੀ
ਅਕਾਲੀ ਦਲ ਵਾਲੇ ਨਾਲੇ ਹਾ ਦਾ ਨਾਰਾ ਮਾਰ ਦਿੰਦੇ ਆ, ਨਾਲੇ ਇੱਕ ਤੀਰ ਜਿਹਾ ਕਾਂਗਰਸ ਵਾਲੇ ਪਾਸੇ ਛੱਡ ਦਿੰਦੇ ਆ, ਤਾਂ ਜਿੰਨੀ ਦੇਰ ਤੱਕ ਤੁਸੀਂ ਇਸ ਪੋਲੀਟਿਕਸ ਤੋਂ ਉੱਪਰ ਉੱਠ ਕੇ ਇਹ ਸੀਰੀਅਸਨੈਸ ਜਿਹੜੀ ਛੱਡ ਕੇ ਸੀਰੀਅਸਨੈਸ ਦੇ ਵਾਲੇ ਪਾਸੇ ਨਹੀਂ ਆਉਂਦੇ, ਤੁਸੀਂ ਇੱਕ ਦੂਜੇ ਵਿਅੰਗ ਕਰਨੇ ਛੱਡ ਕੇ ਉਨੀ ਦੇਰ ਤੱਕ ਤੁਹਾਡਾ ਛੁਟਕਾਰਾ ਨਹੀਂ ਹੋਣਾ। ਸਿੱਧੂ ਸਾਹਿਬ ਆਪਣੇ ਕੋਲ ਮਿੰਟ ਚ ਰਹੇਗਾ, ਪਰ ਇੱਕ ਵੱਡੀ ਗੱਲ ਮੈਂ ਦੱਸਣੀ ਚਾਹੁੰਦਾ ਜਿਹੜੀ ਇੱਕ ਬੜੀ ਅਹਿਮ ਆ, ਜਿਹੜੀ ਉਹ ਇਹ ਅਹਿਮ ਗੱਲ ਹੈ ਸਿੱਧੂ ਸਾਹਿਬ ਕਿ ਸਾਡੇ ਕਿਸਾਨਾਂ ਦਾ ਕਾਨੂੰਨ ਕਿਹਨੇ ਬਣਾਇਆ, ਖੇਤੀਬਾੜੀ ਮੰਤਰੀ ਕੇਂਦਰੀ ਨੇ ਔਰ ਪ੍ਰਧਾਨ ਮੰਤਰੀ ਨੇ, ਤੇ ਤੁਹਾਨੂੰ ਇੱਕ ਗੱਲ ਦਾ ਮੈਨੂੰ ਲੱਗਦਾ ਕਿ ਜਾਣਕਾਰੀ ਪਹੁੰਚ ਗਈ ਹੋਣੀ ਹੈ ਤੁਹਾਡੇ ਤੱਕ, ਵੀ ਖਬਰਾਂ ਚ ਆ ਗਿਆ ਹੋਊਗਾ ਸਾਡੇ ਖੇਤੀਬਾੜੀ ਮੰਤਰੀ ਦੇ ਕੋਲੇ ਖੇਤੀ ਵਾਲਾ ਇੱਕ ਮਰਲਾ ਵੀ ਜ਼ਮੀਨ ਹੈ ਨੀ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੇ ਖੇਤੀਬਾੜੀ ਵਾਲਾ ਇੱਕ ਓਰਾ ਵੀ ਜ਼ਮੀਨ ਦਾ ਹੈ ਨੀ, ਤਾਂ ਜਿਹੜੇ ਬੰਦਿਆਂ ਨੂੰ ਇਹ ਨੀ ਪਤਾ ਹਲ ਕਿੱਥੇ ਚੱਲਦਾ, ਖੇਤੀ ਦਾ ਨਾਂ ਕੀ ਹੈ, ਖੇਤੀ ਦੇ ਸਪੈਲਿੰਗ ਕੀ ਹੈ, ਕਿਸਾਨੀ ਪਰਿਵਾਰ ਨਾਲ ਲੈਣਾ ਦੇਣਾ ਕੋਈ ਨੀ, ਉਹਨਾਂ ਤੋਂ ਤੁਸੀਂ ਭਾਲਦੇ ਆ ਕਿ ਖੇਤੀ ਦੇ ਹੱਕ ਦੇ ਵਿੱਚ ਕਾਨੂੰਨ ਬਣਾ ਦੇਣਗੇ, ਜਿਹਨਾਂ ਨੂੰ ਕਿਸਾਨ ਦਾ ਦਰਦ ਨੀ ਪਤਾ ਉਹਨਾਂ ਤੋਂ ਕੀ ਤੁਸੀਂ ਭਾਲਦੇ ਆ ਕਿ ਉਹ ਕਿਸਾਨ ਦੇ ਹੱਕ ਦਾ ਕਾਨੂੰਨ ਬਣਾ ਦੇਣਗੇ, ਤਾਂ ਇਹ ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਇੱਥੇ ਉਹ ਸਾਡੇ ਰਾਜ ਤੇ ਬੈਠੇ ਨੇ, ਉਹ ਖੇਤੀਬਾੜੀ ਮੰਤਰੀ ਨੇ ਜਿਹਨਾਂ ਨੂੰ ਨਾ ਤਾਂ ਕਣਕ ਦਾ ਪਤਾ ਕਿੰਨਾ ਵੀ ਪੈਂਦਾ ਤੇ ਨਾ ਉਹਨਾਂ ਦੇ ਨਾਂ ਤੇ ਮਰਲਾ ਵੀ ਜ਼ਮੀਨ ਹੈ। ਇਹ ਜਿਹੜੇ ਉਹਨਾਂ ਨੇ ਆਪਦੇ ਚੋਣ ਮੈਨੀਫੈਸਟੋ ਚੋਣ ਜਿਹੜਾ ਪੱਤਰ ਜਿਹੜਾ ਭਰਿਆ ਜਾਂਦਾ ਚੋਣ ਕਮਿਸ਼ਨ ਦੇ ਕੋਲੇ, ਐਫੀਡੇਵਿਟ ਜਿਹੜੇ ਦਿੱਤੇ ਨੇ ਉਹਦੇ ਵਿੱਚ ਦਰਜ ਹੈ ਕਿ ਨਾ ਪ੍ਰਧਾਨ ਮੰਤਰੀ ਮੋਦੀ ਕੋਲੇ ਤੇ ਨਾ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕੋਲੇ ਉਹਰਾ ਵੀ ਜ਼ਮੀਨ ਦਾ ਹੈ ਨੀਗਾ ਵਾਹੀ ਵਾਲਾ, ਤੇ ਤੁਸੀਂ ਭਾਲਦੇ ਆ ਕਿ ਕਾਨੂੰਨ ਤੁਹਾਡੇ ਹੱਕ ਚ ਬਣਾ ਦੇਣਗੇ, ਇਹਨਾਂ ਨੇ ਤੁਹਾਡੀ ਗੱਲ ਨੀ ਕਰਨੀ, ਇਸ ਕਰਕੇ ਇਹਨਾਂ ਨੂੰ ਜਗਾਉਣਾ ਪੈਣਾ, ਇਹਨਾਂ ਨੂੰ ਹਲੂਣਾ ਮਾਰਨਾ ਪੈਣਾ, ਉਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਧੂ ਸਾਹਿਬ
ਜੀ। ਸਮਾਂ ਆਪਣਾ ਸਮਾਪਤੀ ਵੱਲ ਚਲਾ ਗਿਆ, ਜਿੰਨਾ ਵੀ ਅਨਲਿਮਿਟਡ ਟਾਈਮ ਆਉਣ ਵਾਲੇ ਸਮੇਂ ਚ ਦਿੱਤਾ ਜਾਊਗਾ ਕਿਸਾਨਾਂ ਦੇ ਹੱਕ ਚ ਦੇਵਾਂਗੇ, ਔਰ ਜਿਹੜੀ ਆ ਸਰਕਾਰ ਆ ਉਸਨੂੰ ਇਸ ਬਿੱਲ ਨੂੰ ਲੈ ਕੇ ਝੁਕਣਾ ਪਵੇਗਾ। ਇੱਥੇ ਦੇ ਦਿਓ ਜਾਂ ਇਹ ਭਰੂਆਂ ਤੋਂ ਬਾਅਦ ਮੇਰਾ ਨੰਬਰ ਹੈ 416-302-3600 ਦਿਓ ਆ ਗਿਆ। ਸਤਿ ਸ੍ਰੀ ਅਕਾਲ।
WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਓਨਟੇਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਨਟੇਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ, ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੇਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopening schools ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਦਰ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ। 905-694-9997 ਤੇ ਸੰਪਰਕ ਕਰੋ। ਫਲਾਇੰਗ ਫੈਸ਼ਨ ਵੇਅਰ ਹਾਊਸ।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ। ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਔਰਗੈਨਿਕ ਸਬਜ਼ੀਆਂ ਦੇ ਨਾਲ ਹਰੀ ਮਿਰਚ, ਲੌਕੀ, ਕਰੇਲੇ, ਬੈਂਗਣ, ਮੂਲੀ, ਮੇਥੀ, ਧਨੀਆ, ਸਾਗ, ਮਟਰ, ਗਾਜਰਾਂ, ਕਰੇਲੇ, ਖੀਰੇ ਤੇ ਸ਼ਲਜਮ ਤੇ ਹੋਰ ਵੀ ਬਹੁਤ